ستنا سری واہ گرو صاحب جی سلو کا سنت ابرن دیالن آسرن گوپال کیرتن نرملن سنت سنگین اوٹ نانک پرمیشر سنت ابرن دیالن آسرن گوپال کیرتن نرملن سنت سنگین اوٹ نانک پرمیشر چندن چندنا سر برت مول نہ مٹئی کام شیتل پیوا نانکا جو پندڑ ہر نام پوڑی چرن کمل کی اوٹ ادھر سگل جانا سن پر پاپ گوند میرے پاؤ پے مانا ٹوٹ نیا مول سنچیا نام تانا سنت جنا سیوں سنگ پائیا وڈا پونا آپ پہر ہر کے آئے ہر جس نت سونا سنت جنا سیوں سنگ پائیا وڈا پونا آج پہر ہر پیا ہر جس نت سونا واہگرو جی کا خالصہ واہگرو جی کی
گرو پیارے گرو سواری ست سنگت جی اج آپ بہت ہی پاون پوتر استھان گردوارا منجی صاحب دیوان ہال وکھے ستگرن کی پاون پوتر حضوری اندر بیٹھ کے ستگرن کی صفت سلاح کی کتھا کرنے واسطے پہنچے ہاں. یہ بہت وڈے بھاگوں کی نشانی ہے کیونکہ ستسنگت وڈے بھاگوں نال ہی نصیب ہوں. وڈے بھاگ ہون بانی پڑھی جاندی ہے, وڈے بھاگ ہون بانی سنی جاندی ہے, وڈے بھاگ ہون بانی جیون دا حصہ بنتے ہیں. یہ وڈے بھاگ ادو ہی ہوندے نے جدو سکھ گرو نو سمرپت ہوندا ہے, جدو سکھ گرو دی رضا منن واسطے گرو دا پانا منن واسطے تیار ہوندا ہے, گرو دا حکم منن دی جدو سکھ کوشش کردا ہے. بانی دے وچ پاتشاہ نے سانو سمجھایا بھی ہے کہ اے ستسنگت ایویں کسے نو پراپت نہیں ہوندی. وڈ بھاگی ہر سنگت پاوا ہے, بھاگ ہیم پرم چوٹا کھاوا ہے, بن بھاگا ست سنگ نہ لبے بن سنگت میل پریجا جیو. بنا بھاگا تو ست سنگت نہیں ملتی. ایک باری پھر جنی سنگت بیٹھی ہے سب تو پہلا فتح پروان کرو واہگرو جی کا خالصہ واہگرو جی کی فتح. جو حکم نامہ سکھ پنتھ دی چولی سچ کھن سری ہرمندر صاحب جی سری دربار صاحب تو اج امرت ویلے پیا، یہ گرو دا حکم ہے۔ اس گرو دے حکم دی وچار اج اپاں اکال پرکھ والوں بخشش کیتی ہوئی تچھ بدھی انوسار اتے نشچت کیتے ہوئے سمے دے دائرے دے اندر رہ کے سانجھی کرنے۔ شہیداں دے سرتاج بانی کی بوہت تن تن صاحب سری گرو ارجن دیو جی مہاراج والوں اچارن جیت سری دی وار دی اس تارویں پوڑی ہے جو پاون مہاوار سچ کھن سری ہرمندر صاحب جی تو امرت ویلے سانو بخشیا ستگرہ نے، اور ہن اس استھان تو آپ نے سارا نے ایک واری پھر سربن کیتا ہے۔ ساتھ سنگت جی، سری گرو گرنتھ صاحب سچے پاتشاہ دے اندر کل 22 واراں نے، 3 واراں صاحب سری گرو نانک پاتشاہ دے مکھار بند تو اچارن ہوئی نے، 4 واراں دین دنیا دے والی تن تن صاحب سری گرو امرداس جی پاتشاہ دے مکھار بند تو اچارن ہوئی نے، 8 واراں دین دنیا دے مالک صاحب سری گرو رامداس پاتشاہ جی دے مکھار بند تو اچارن ہوئی نے، تے 6 واراں پنچم پاتشاہ صاحب سری گرو ارجن دیو جی مہاراج دے مکھار بند تو اچارن ہوئی نے، تے 21 واراں نے، تے 1 وار جڑی ہے وہ بھائی ستا جی تے بھائی بلوند جی دے مکھار بند تو اچارن ہوئی نے۔ یہ جڑی جیتسری دی وار ہے، یہ تن تن صاحب سری گرو ارجن دیو جی مہاراج دے مکھار بند تو اچارن ہے، تے اس وار دیا پوڑیاں دے نال جڑے سلوک نے یہ بھی تن گرو ارجن دیو جی مہاراج والوں ہی اچارن نے۔ 17ویں پوڑی دے نال 2 سلوک اج حکم نامے دے روپ دے وچ اسی سربن کیتے نے۔ اس وچ پاتشاہ جی سانو کی سمجھا رہے ہیں، کی سکھیا دے رہے ہیں، کی سندیش دے رہے ہیں، وہ آپ نے پیار تے ستکار دے نال سربن کرنا ہے۔ اس لیے آؤ، جنے کے وڈے بھاگاں صدقہ اج آپ گرو کی گود وچ جڑے بیٹھے ہیں، من برتیاں اکاگر کر لئیے اور گرو کے شبد وچ دھیان جوڑ دیاں۔ ساری سنگت گج کے آکھو ستنام سری واہے گرو جی، ستنام سری واہے گرو صاحب جی، سلوک سنت ادرم دیالم آشرم گوپال کیرتن ہے۔ یہ سلوک ہے، تن گرو ارجن دیو جی مہاراج سانو سمجھا ہیں، کہندے سنت ادرم دیالم، دیال کون ہے گرو پیاریو؟ سارے سنسار دے وچ، سارے برہمانڈ دے وچ سب تو ود جے کوئی دیالو ہے تے او کیول تے کیول کیول تے کیول اکال پرکھ ہے، وہ دیا کردا ہے، جیڑا او دی شرن دے وچ آ جاوے وہ او دے تے دیا کردا ہے۔ تے جے اکال پرکھ پرمیشور دیا کردا ہے تے پھر اکال پرکھ پرمیشور نو منن والیاں نو بھی دیا کرنی چاہی دی۔ جے ساڈا گرو دیالو ہے تے سکھ نو بھی دیالو ہونا چاہی دی، جے ساڈا گرو صبر سنتوکھ دا دھارنی ہے تے سکھ نو بھی صبر سنتوکھ دا دھارنی ہونا چاہیے، جے ساڈا ستگرو جے اکال پرکھ پرمیشور سنجم دا دھارنی ہے، سچتا دا دھارنی ہے، پوترتا دا دھارنی ہے، تے پھر بھائی اسی وہ سیوک ہیں، سکھ ہیں، سانو بھی تا اے گن دھارن کرنے چاہیے ہیں نا۔ اج اسی چاہنے ہاں کہ اکال پرک ساڈے تے دیا کرے، ستگرو ساڈے تے دیا کرے۔ جدو اسی گرو دربار دے وچ تن تن صاحب سری گرو گرنتھ صاحب جی دے سنمک حاضر ہونے ہیں، ارداس کردے ہیں، سچے پاتشاہ بخشش کر، سچے پاتشاہ بخشش کر، پاپی ہے مہاراج بخش لے، تے اسی کسے نوں بخشن واسطے تیار نہیں ہیں، اسی کسے تے دیا کرن واسطے تیار نہیں ہیں۔ हे अकाल पुरख साडे तो गलती हो गई है, गलतियां हो जांदियां, कृपा बनाई रखी, कृपा करी रखी। असी ये अरदास करते हैं ना, ते किसे दी गलती जिहड़ी है वह असी खिमा करन वास्ते तैयार नहीं है, माफ करन वास्ते तैयार नहीं है। भावां कोई किन्ना मर्जी जिहड़ा है वह आ के खिमा मंगे। धन गुरु अर्जन देव जी महाराज इत्थे सानू समझाउंदे आ, कहिंदे सब तो वड्डा दयाल जिहड़ा है वह अकाल पुरख है। दयाल ये दो शब्दां दे सुमेल तो बने, शब्द दया आलिया, आलिया का मतलब हुंदा घर, ते दयाल का मतलब है दया का घर, दया का सोमा। ओ अकाल पुरख जिहड़ा दयाल है, दया का सोमा है, वो की करदा है? संत उधन, वो संतां का उहार करदा है। संत जिहड़े ने, गुरमुख जिहड़े ने, भगत जिहड़े ने, उन्हां दा कल्याण करदा है। गुरबाणी दे विच बंदगी करन वाली रूह, भगती करन वाली रूह, सेवा करन वाली रूह, सिमरन करन वाली शख्सियत नूं बहुत सन्मान दिता है सात संगत च। दो तरह के मनुख है संसार दे उत्ते, इको है जिहड़े सच दे मार्ग ते चलदे, ते दूसरे वो जिहड़े कूड़ दे मार्ग ते चलदे। जिहड़े सच दे मार्ग ते चलदे है, बंदगी करदे, भगती करदे, अपने सच्चा सुच्चा जीवन जिउंदे है, गुरबाणी दे विच सतगुरां ने उन्हां दा सन्मान कीता है, उन्हां लई सन्मान जनक शब्द वरते ने। गुरमुख क्या है, सिख क्या है, साधु क्या है, संत क्या है, सेवक क्या है, जन क्या है, भगत क्या है, दास क्या है, किन्हां नूं क्या है? भगत, सेवक, साधु, संत, जान, दास, गुरमुख, गुरसिख, सिख, जिहड़े धर्म दे मार्ग ते चलदे आ, जिहड़े सच दे राह दे पांधी बणदे आ। ते दूजे पासे साध संगत जी जिहड़े कूड़ दे मार्ग ते चलदे आ, झूठ दे मार्ग ते चलदे आ, जिन्हां नूं सवाए बेईमानी, निंदिया, चुगली दे कोई कारज नहीं है, उन्हां ने भी गुरबाणी ने शब्द वरते ने। पर किहो जे? मनमुख, बेमुख, साकत, बिस्टा का कीड़ा आदक, ये शब्द वरते ने। तो इत सतगुरु धन गुरु अर्जन देव जी महाराज कहते ने कि दयाल अकाल पुरख परमेश्वर, दयालु अकाल पुरख वाहेगुरु गुरमुखां, भगतां, साधुओं, संतां का उधार करदा। गुरमुखां, भगतां, साधुओं, संतां का उधार करदा, पर किन्हां दा? किहड़े साधुआं दा, किहड़े संतां दा, किहड़े भगतां दा? तां धन गुरु अर्जन देव जी महाराज कहिंदे, पुरखो आसरंग गोपाल कीर्तन है। गोपाल, गो शब्द जिहड़ा ना संस्कृत दा शब्द है, इहदा अर्थ है सृष्टि, जगत। गोपाल दा मतलब है सृष्टि नूं पालन वाला, गोपाल का मतलब है सृष्टि नूं पालन वाला। इसे तरह लफज है गोबिंद, गो का अर्थ सृष्टि और बिंद का अर्थ है पैदा करने वाला। जिहड़ा जगत नूं पैदा करता है, जिहड़ा सृष्टि नूं पैदा करता है। एक असी होर शब्द सुन जाइए बाणी दे विचों, गोसाई। गो का अर्थ सृष्टि, साई का अर्थ है मालक, सृष्टि का मालक। गोसाई, सृष्टि नूं पैदा करन वाला गोबिंद, सृष्टि नूं पालन वाला गोपाल। ये अकाल पुरख परमेश्वर लई नाम है। गोबिंद भी उही है, गोपाल भी उही है, और गोसाई भी उही है। ये साडी परंपरा, ये साडा सिद्धांत है। ये नहीं है कि पैदा कोई होर करदा है, पालदा कोई होर है, ते संघार करता कोई होर है। गुरु नानक पातशाह के सिद्धांत के अनुसार अकाल पुरख ही पैदा करता है, अकाल पुरख ही जीवां नूं पालदा है। जो औध पूरी हो जाती है, अकाल पुरख ही जीवां नूं इस संसार तो रुखसत कर देता, लै जाता है, अकाल पुरख ही करता है। इतने अकाल पुरख का किहड़ा गुण बयान किया पातशाह ने? जिहड़ा सृष्टि नूं पालदा है, जगत नूं पालदा है। ਸਤਸੰਗਤ ਜੀ ਅਕਾਲ ਪੁਰਖ ਹੀ ਪਾਲ ਰਹੇ ਸਾਨੂੰ ਸਾਰਿਆਂ ਨੂੰ। ਇਹ ਬੰਦੇ ਨੂੰ ਭਰਮ ਹੋ ਜਾਂਦਾ ਹੈ ਮੈਂ ਪਾਲਦਾ, ਮੈਂ ਆਪਣੇ ਬੱਚਿਆਂ ਨੂੰ ਪਾਲਦਾ, ਮੈਂ ਆਪਣੇ ਮਾਂ ਬਾਪ ਨੂੰ ਪਾਲਦਾ। ਸਭ ਅਕਾਲ ਪੁਰਖ ਪਰਮੇਸ਼ਵਰ ਦੇ ਬਖਸ਼ੇ ਹੋਏ ਰਿਜ਼ਕ ਦੇ ਵਿੱਚੋਂ ਹੀ ਆਪਣਾ ਹਿੱਸਾ ਖਾਂਦੇ ਆ ਸਤਸੰਗਤ ਚ। ਅਸੀਂ ਵੀ ਉਹਦਾ ਖਾਂਦੇ ਹਾਂ, ਬਾਕੀ ਸਾਰੇ ਹੀ ਉਹਦਾ ਖਾਂਦੇ ਆ। ਹਰ ਮਨੁੱਖ ਜਿਹੜਾ ਹੈ ਅਕਾਲ ਪੁਰਖ ਪਰਮੇਸ਼ਵਰ ਦੇ ਹੁਕਮ ਦੇ ਵਿੱਚ ਜੋ ਕਰਮ ਝੋਲੀ ਪਏ ਆ ਉਹਨਾਂ ਕਰਮਾਂ ਦੇ ਮੁਤਾਬਕ ਆਪਣਾ ਹਿੱਸਾ ਆਪਣਾ ਦਾਣਾ ਜਗਤ ਤੋਂ ਚੁਣਦੇ। ਪਾਲਣ ਵਾਲਾ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਅਕਾਲ ਪੁਰਖ ਹੈ। ਦਾਤਾ ਜਿਹੜਾ ਸੰਸਾਰ ਦੇ ਵਿੱਚ ਹੋਰ ਕੋਈ ਨਹੀਂ ਹੈ। ਦਾਤਾ ਜਿਹੜਾ ਪਾਲਦਾ ਨਾ ਸੰਸਾਰ ਦੇ ਵਿੱਚ ਅਕਾਲ ਪੁਰਖ ਤੋਂ ਵੱਡਾ ਤੇ ਅਕਾਲ ਪੁਰਖ ਤੋਂ ਬਿਨਾਂ ਜਿਹੜਾ ਹੈ ਉਹ ਹੋਰ ਕੋਈ ਨਹੀਂ ਹੈ। ਸਤਸੰਗਤ ਜੀ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦਿਆਂ ਤੋਟ ਨਾ ਆਵਾਈ ਅਗਣਤ ਭਰੇ ਭੰਡਾਰ। ਬੰਦੇ ਤੋਂ ਇੱਕ ਵਾਰੀ ਮੰਗੋ ਨਾ ਉਹ ਦੇ ਦੇਗਾ, ਦੂਜੇ ਵਾਰੀ ਮੰਗੋ ਫਿਰ ਦੇ ਦੇਗਾ, ਤੀਜੇ ਵਾਰੀ ਮੰਗੋ ਮੱਥੇ ਛੋਟੀ ਜਿਹੀ ਤਿਉੜੀ ਪੈ ਜੂ, ਚੌਥੇ ਵਾਰੀ ਮੰਗੋ ਤੇ ਵੱਡੀ ਤਿਉੜੀ ਪੈ ਜੂ, ਤੇ ਪੰਜਵੇਂ ਵਾਰੀ ਮੰਗੋ ਜਵਾਬ ਵੀ ਮਿਲ ਸਕਦਾ। ਇੱਕ ਅਕਾਲ ਪੁਰਖ ਦਾਤਾ ਹੈ ਜਿਹਦੇ ਤੋਂ ਜਿੰਨੇ ਵਾਰੀ ਮੰਗੋ ਉਹ ਦੇ ਹੀ ਜਾਂਦਾ। ਇੱਥੋਂ ਤੱਕ ਸਤਿਗੁਰੂ ਜੀ ਬਿਆਨ ਕਰਦੇ ਹੈ ਕਿ ਦਿੰਦੇ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੇ ਖਾਹੇ। ਉਹ ਅਕਾਲ ਪੁਰਖ ਦਾਤਾ ਦਿੰਦਾ ਦਿੰਦਾ ਕਦੇ ਨਹੀਂ ਥੱਕਦਾ, ਅਸੀਂ ਲੈਣ ਵਾਲੇ ਥੱਕ ਜਾਂਦੇ। ਇੱਕ ਸਵਾਲ ਪੈਦਾ ਹੁੰਦਾ ਸਤਸੰਗਤ ਜੀ ਮਨ ਚ, ਕਈ ਵਾਰੀ ਬੰਦਿਆਂ ਦੇ ਪੈਦਾ ਹੋ ਜਾਂਦਾ, ਸਾਨੂੰ ਅਕਾਲ ਪੁਰਖ ਨੇ ਕੀ ਦਿੱਤਾ, ਸਾਨੂੰ ਪਰਮਾਤਮਾ ਨੇ ਕੀ ਦਿੱਤਾ, ਆਹ ਜਿਹੜਾ ਸਰੀਰ ਦਿੱਤਾ ਹੈ ਇਹ ਅਕਾਲ ਪੁਰਖ ਨੇ ਦਿੱਤਾ, ਜੇ ਤੰਦਰੁਸਤੀ ਹੈ ਤੇ ਇਹ ਅਕਾਲ ਪੁਰਖ ਦੀ ਦੇਣ ਹੈ, ਅੱਖਾਂ ਜਿਹੜੀਆਂ ਸਹੀ ਦੇਖਦੀਆਂ ਇਹ ਅਕਾਲ ਪੁਰਖ ਦੀਆਂ ਦਿੱਤੀਆਂ ਨੇ, ਜੇ ਪੈਰ ਸਹੀ ਤੁਰਦੇ ਆ ਤੇ ਇਹ ਅਕਾਲ ਪੁਰਖ ਦੇ ਦਿੱਤੇ ਆ, ਜੇ ਬਾਹਾਂ ਸਹੀ ਕੰਮ ਕਰਦੀਆਂ ਤੇ ਇਹ ਅਕਾਲ ਪੁਰਖ ਦੀ ਕਿਰਪਾ। ਪਰ ਅਸੀਂ ਕੀਮਤ ਹੀ ਨਹੀਂ ਸਮਝਦੇ ਆਪਣੇ ਸਰੀਰ ਦੀ, ਨਾ ਸਰੀਰ ਦੇ ਅੰਗਾਂ ਦੀ, ਨਾ ਸਰੀਰ ਦੀ ਕੀਮਤ ਸਮਝਦੇ ਆ ਨਾ ਸਰੀਰ ਦੇ ਅੰਗਾਂ ਦੀ ਕੀਮਤ ਸਮਝਦੇ ਆ। ਅੱਖਾਂ ਦੀ ਕੀਮਤ ਜੇ ਜਾਣਨੀ ਹੈ ਨਾ ਤੇ ਕਿਸੇ ਨੇਤਰਹੀਣ ਤੋਂ ਜਾਣੀ ਜਾ ਸਕਦੀ ਹੈ ਕਿ ਅੱਖਾਂ ਦੀ ਵੈਲਿਊ ਕੀ ਹੈ। ਬਾਹਾਂ ਦੀ ਕੀ ਕੀਮਤ ਹੈ, ਜਿਹਦੀਆਂ ਕੱਟੀਆਂ ਨੇ ਉਹਨਾਂ ਨੂੰ ਪੁੱਛਿਆ ਜਾ ਸਕਦਾ ਬਾਹਾਂ ਦੀ ਕੀ ਕੀਮਤ ਹੈ। ਜਿਨ੍ਹਾਂ ਦੀਆਂ ਲੱਤਾਂ ਕੰਮ ਕਰਦੀਆਂ ਉਹਨਾਂ ਨੂੰ ਲੱਤਾਂ ਦੀ ਕੀਮਤ ਦਾ ਪਤਾ ਨਹੀਂ ਹੈ, ਜਿਨ੍ਹਾਂ ਦੀਆਂ ਲੱਤਾਂ ਕੱਟੀਆਂ ਹੋਈਆਂ ਨੇ ਸੋਟੀ ਦੇ ਸਹਾਰੇ ਤੁਰਦੇ ਨੇ ਉਹ ਦੱਸ ਸਕਦੇ ਵੀ ਲੱਤਾਂ ਦੀ ਕੀਮਤ ਕੀ ਹੁੰਦੀ ਹੈ। ਤੇ ਜੇ ਸਾਡੇ ਕੋਲ ਤੰਦਰੁਸਤ ਅੱਖਾਂ ਹੈ, ਤੰਦਰੁਸਤ ਬਾਹਾਂ ਹੈ, ਤੰਦਰੁਸਤ ਲੱਤਾਂ ਹੈ, ਤੰਦਰੁਸਤ ਸਰੀਰ ਹੈ, ਪਰਿਵਾਰ ਹੈ, ਘਰ ਬਾਰ ਹੈ, ਅਜੇ ਵੀ ਅਸੀਂ ਕਹਿੰਦੇ ਹਾਂ ਅਕਾਲ ਪੁਰਖ ਨੇ ਕੀ ਦਿੱਤਾ, ਪਰਮੇਸ਼ਵਰ ਨੇ ਕੀ ਦਿੱਤਾ। ਪਰਮੇਸ਼ਵਰ ਬਹੁਤ ਬੇਅੰਤ ਹੈ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਸੁਖਮਨੀ ਸਾਹਿਬ ਦੇ ਵਿੱਚ ਉਹਦੇ ਗੁਣ ਗਾਉਣੇ ਚਾਹੀਦੇ ਨੇ। ਰਮਈਆ ਕੇ ਗੁਣ ਚੇਤ ਪੁਰਾਣੀ, ਕਵਲ ਮੂਲ ਤੇ ਕਵਲ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨਹ ਉਬਾਰਿਆ, ਬਾਰ ਵਿਵਸਥਾ ਤੁਝ ਹੈ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਧ। ਅਜੇ ਵੀ ਮਨੁੱਖ ਕਹਿੰਦਾ ਮੈਨੂੰ ਕੀ ਦਿੱਤਾ, ਜੀਓ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ, ਅਜੇ ਵੀ ਮਨੁੱਖ ਕਹਿੰਦਾ ਮੈਨੂੰ ਕੀ ਦਿੱਤਾ। ਉਹ ਅਕਾਲ ਪੁਰਖ ਪਾਲਦਾ ਹੈ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਉਹ ਦਇਆਲ ਅਕਾਲ ਪੁਰਖ ਪਰਮੇਸ਼ਵਰ ਸੰਤਾਂ ਦਾ ਗੁਰਮੁਖਾਂ ਦਾ ਕਲਿਆਣ ਕਰਦੇ। ਪਰ ਕਿਹੜੇ ਸਾਧੂਆਂ, ਕਿਹੜੇ ਗੁਰਮੁਖਾਂ, ਕਿਹੜੇ ਸੰਤਾਂ ਦਾ ਕਲਿਆਣ ਕਰਦੇ? ਕਹਿੰਦੇ ਆਸਰੰ ਗੋਪਾਲ ਕੀਰਤਨ ਹੈ, ਜਿਨ੍ਹਾਂ ਨੂੰ ਆਸਰਾ ਹੁੰਦਾ ਕੇਵਲ ਤੇ ਕੇਵਲ ਸ੍ਰਿਸ਼ਟੀ ਨੂੰ ਪਾਲਣ ਵਾਲੇ ਅਕਾਲ ਪੁਰਖ ਦੀ ਕੀਰਤੀ ਦਾ, ਜਸ ਦਾ। ਕੀਰਤਨ ਦਾ ਮਤਲਬ ਕੀ ਹੈ? ਜਸ, ਸਿਫਤ, ਸਲਾਹ। ਕਹਿੰਦੇ ਜਿਨ੍ਹਾਂ ਨੂੰ ਅਕਾਲ ਪੁਰਖ ਦੀ ਸਿਫਤ ਸਲਾਹ ਦਾ ਆਸਰਾ ਹੁੰਦਾ, ਜਿਨ੍ਹਾਂ ਨੂੰ ਅਕਾਲ ਪੁਰਖ ਦੀ ਵਡਿਆਈ ਦਾ ਆਸਰਾ ਹੁੰਦਾ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦਾ ਆਸਰਾ ਹੁੰਦਾ, ਜਿਹੜੇ ਅਕਾਲ ਪੁਰਖ ਤੇ ਭਰੋਸਾ ਰੱਖਦੇ ਹੈ, ਜਿਹੜੇ ਅਕਾਲ ਪੁਰਖ ਨੂੰ ਆਪਣਾ ਆਸਰਾ ਸਮਝਦੇ ਹੈ, ਉਹਦੇ ਭਜਨ ਨੂੰ ਆਸਰਾ ਸਮਝਦੇ ਹੈ, ਉਹਦੇ ਸਿਮਰਨ ਨੂੰ ਆਸਰਾ ਸਮਝਦੇ ਹੈ, ਉਹਦੀ ਸੇਵਾ ਨੂੰ ਆਸਰਾ ਸਮਝਦੇ ਹੈ, ਤੇ ਬਈ ਅਕਾਲ ਪੁਰਖ ਫਿਰ ਉਹਨਾਂ ਦਾ ਕਲਿਆਣ ਵੀ ਕਰਦਾ। ਜਿਹੜੇ ਅਕਾਲ ਪੁਰਖ ਨੂੰ ਸਮਰਪਿਤ ਹੋ ਜਾਂਦੇ ਨੇ, ਅਕਾਲ ਪੁਰਖ ਦੇ ਚਰਨਾਂ ਨੂੰ ਆਪਣੀ ਓਟ ਸਮਝ ਲੈਂਦੇ ਨੇ, ਫਿਰ ਅਕਾਲ ਪੁਰਖ ਵਾਹਿਗੁਰੂ ਉਹਨਾਂ ਦਾ ਕਲਿਆਣ ਵੀ ਕਰਦਾ, ਉਹਨਾਂ ਨੂੰ ਜਗਤ ਰੂਪੀ ਸਾਗਰ ਤੋਂ ਪਾਰ ਵੀ ਲੰਘਾਉਂਦਾ ਹੈ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪੰਕਤੀ ਦੇ ਵਿੱਚ ਸਾਨੂੰ ਸਿੱਖਿਆ ਦੇ ਰਹੇ ਨੇ, ਸਮਝਾ ਰਹੇ ਨੇ।
ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ,
ਤੇ ਜਿਹੜੇ ਸੰਤ ਜਿਹੜੇ ਸਾਧੂ ਜਿਹੜੇ ਗੁਰਮੁਖ ਪਿਆਰੇ ਅਕਾਲ ਪੁਰਖ ਪਰਮੇਸ਼ਵਰ ਦੀ ਕੀਰਤੀ ਨੂੰ ਆਪਣਾ ਆਸਰਾ ਸਮਝਦੇ ਐ, ਜਿਨ੍ਹਾਂ ਦਾ ਕਲਿਆਣ ਜਿਨ੍ਹਾਂ ਦਾ ਉਧਾਰ ਅਕਾਲ ਪੁਰਖ ਪਰਮੇਸ਼ਵਰ ਕਰਦਾ, ਜਿਨ੍ਹਾਂ ਨੂੰ ਅਕਾਲ ਪੁਰਖ ਪਰਮੇਸ਼ਵਰ ਨੇ ਆਪਣੀ ਦਇਆ ਦੇ ਨਾਲ ਨਿਵਾਸ ਦਿੱਤਾ, ਕਹਿੰਦੇ ਇਹੋ ਜਿਹੇ ਗੁਰਮੁਖਾਂ ਭਗਤਾਂ ਦੀ ਜਿਹੜੀ ਸੰਗਤ ਹੈ ਇਹ ਮੈਲ ਰਹਿਤ ਕਰ ਦਿੰਦੀ ਹੈ, ਮੈਲ ਰਹਿਤ ਹੈ ਤੇ ਮੈਲ ਰਹਿਤ ਕਰ ਦਿੰਦੀ ਹੈ। ਨਿਰਮਲ ਸੰਤ ਸੰਗੇਨ, ਸੰਗੇਨ ਦਾ ਮਤਲਬ ਇੱਥੇ ਸੰਗਤ ਹੈ, ਇਹੋ ਜਿਹੇ ਗੁਰਮੁਖਾਂ ਭਗਤਾਂ ਦੀ ਸੰਗਤ ਜਿਹੜੀ ਹੈ ਉਹ ਨਿਰਮਲ ਹੈ ਤੇ ਨਿਰਮਲ ਜਿਹੜੀ ਸੰਗਤ ਹੈ ਉਹ ਨਿਰਮਲ ਕਰ ਦਿੰਦੀ ਹੈ। ਹੁਣ ਜੇ ਸਾਫ਼ ਪਾਣੀ ਦੇ ਨਾਲ ਗੁਰੂ ਪਿਆਰੇ ਇਸ਼ਨਾਨ ਕਰਾਂਗੇ ਤਾਂ ਪਿੰਡੇ ਦੀ ਮੈਲ ਦੂਰ ਹੋ ਜੂ, ਤੇ ਜੇ ਅਸੀਂ ਮੈਲੇ ਪਾਣੀ ਦੇ ਨਾਲ ਗਾਰੇ ਦੇ ਨਾਲ ਹੀ ਜਿਹੜਾ ਹੈ ਜੇ ਇਸ਼ਨਾਨ ਕਰ ਲਿਆ ਤੇ ਫਿਰ ਸਰੀਰ ਪਵਿੱਤਰ ਥੋੜੀ ਹੋਵੇਗਾ ਤਾਂ ਲਿਬੜੇਗਾ ਹੀ ਨਾ। ਮਨੁੱਖ ਦਾ ਇੱਕ ਸੁਭਾਅ ਹੈ, ਫਿਤਰਤ ਹੈ ਮਨੁੱਖ ਦੀ ਕਿ ਇਹ ਜਿਹੋ ਜਿਹੀ ਸੰਗਤ ਵਿੱਚ ਬੈਠਦਾ ਉਹੋ ਜਿਹਾ ਹੀ ਹੋ ਜਾਂਦਾ, ਕਿਉਂਕਿ ਜਿਹੜੀ ਸੰਗਤ ਚ ਬੈਠਦਾ ਉਹੋ ਜਿਹੀਆਂ ਗੱਲਾਂ ਸੁਣਦਾ, ਜਿਹੋ ਜਿਹੀਆਂ ਗੱਲਾਂ ਸੁਣਦਾ ਉਹੋ ਜਿਹਾ ਹੀ ਉਸ ਦੇ ਉੱਤੇ ਉਹਨਾਂ ਗੱਲਾਂ ਦਾ ਪ੍ਰਭਾਵ ਪੈਂਦਾ। ਜੇ ਚੰਗੀ ਸੰਗਤ ਚ ਜਾਊਗਾ, ਚੰਗੀਆਂ ਗੱਲਾਂ ਸੁਣੂਗਾ, ਚੰਗਾ ਮਨ ਬਣੂਗਾ, ਚੰਗੇ ਸੰਸਕਾਰ ਬਣਨਗੇ, ਚੰਗਾ ਕੰਮ ਕਰੂਗਾ। ਤੇ ਜੇ ਸੰਗਤ ਦੀ ਗੁਰੂ ਪਿਆਰੀ ਸ਼ਰਾਬੀਆਂ ਦੀ ਕਬਾਬੀਆਂ ਦੀ ਬੇਈਮਾਨਾਂ ਦੀ ਕਰਨੀ ਹੈ ਤੇ ਫਿਰ ਉਹੋ ਜਿਹਾ ਗੁਰੂ ਪਿਆਰੀ ਗੱਲਾਂ ਸੁਣਨ ਨੂੰ ਮਿਲਣਗੀਆਂ, ਉਹੋ ਜਿਹਾ ਮਨ ਹੋਊਗਾ, ਉਹੋ ਜਿਹਾ ਕਰਮ ਹੋਊਗਾ, ਉਹੋ ਜਿਹੇ ਸੰਸਕਾਰ ਹੋਣਗੇ। ਬਾਣੀ ਚ ਪਾਤਸ਼ਾਹ ਨੇ ਕਹਿੰਦਾ ਉਤਮ ਸੰਗਤ ਉਤਮ ਹੋਵੇ ਗੁਣ ਕਉ ਧਾਵੇ ਅਵਗੁਣ ਧੋਵੇ, ਕਹਿੰਦੇ ਭਾਈ ਉੱਤਮ ਦੀ ਸੰਗਤ ਕਰਾਂਗੇ ਤੇ ਉੱਤਮ ਹੋ ਜਾਵਾਂਗੇ। ਜੇ ਨੀਵੇਂ ਦੀ ਮਾੜੇ ਦੀ ਮਾੜੀ ਸੋਚ ਵਾਲੇ ਦੀ ਸੰਗਤ ਕਰਾਂਗੇ ਤੇ ਫਿਰ ਉਹੋ ਜਿਹੀ ਸੋਚ ਬਣਾ ਲਾਂਗੇ। ਤੇ ਜਿਹੜੇ ਗੁਰਮੁਖ ਅਕਾਲ ਪੁਰਖ ਦੀ ਬੰਦਗੀ ਨੂੰ ਆਪਣਾ ਆਸਰਾ ਸਮਝਦੇ ਐ, ਜਿਨ੍ਹਾਂ ਨੂੰ ਅਕਾਲ ਪੁਰਖ ਪਰਮੇਸ਼ਵਰ ਨੇ ਜਗਤ ਰੂਪੀ ਸਾਗਰ ਤੋਂ ਪਾਰ ਲੰਘਾ ਦਿੱਤਾ, ਉਹਨਾਂ ਗੁਰਮੁਖਾਂ ਭਗਤਾਂ ਦਾ ਸੰਗ ਜਿਹੜਾ ਹੈ ਉਹ ਨਿਰਮਲ ਹੈ ਤੇ ਜਿਹੜਾ ਕਰਦਾ ਉਹ ਵੀ ਨਿਰਮਲ ਹੋ ਜਾਂਦਾ ਹੈ। ਤੇ ਨਾਲ ਹੀ ਪਾਤਸ਼ਾਹ ਕਹਿੰਦੇ ਓਟ ਨਾਨਕ ਪਰਮੇਸ਼ਵਰ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਓਟ ਪਰਮੇਸ਼ਵਰ ਦੀ, ਓਟ ਅਕਾਲ ਪੁਰਖ ਪਰਮਾਤਮਾ ਦੀ ਸਾਨੂੰ ਬਖਸ਼ਿਸ਼ ਕਰ। ਅਕਾਲ ਪੁਰਖ ਦੀ ਓਟ, ਅਕਾਲ ਪੁਰਖ ਦਾ ਆਸਰਾ ਜਿਹੜਾ ਹੈ ਉਹ ਸਾਨੂੰ ਹੋਵੇ। ਇਸ ਤੋਂ ਵੱਡੀ ਅਰਦਾਸ, ਇਸ ਤੋਂ ਵੱਡੀ ਬੇਨਤੀ ਗੁਰੂ ਪਿਆਰੇ ਕਿਹੜੀ ਹੋ ਸਕਦੀ ਹੈ ਕਿ ਅਕਾਲ ਪੁਰਖ ਦੀ ਓਟ ਮਿਲੇ ਮਹਾਰਾਜ, ਅਕਾਲ ਪੁਰਖ ਦਾ ਆਸਰਾ ਮਿਲੇ, ਅਕਾਲ ਪੁਰਖ ਦਾ ਸਹਾਰਾ ਮਿਲੇ। ਤੇ ਜਿਹਨੂੰ ਅਕਾਲ ਪੁਰਖ ਦਾ ਆਸਰਾ ਹੀ ਮਿਲ ਗਿਆ, ਅਕਾਲ ਪੁਰਖ ਦੀ ਓਟ ਮਿਲ ਗਈ ਤੇ ਬਾਕੀ ਕੀ ਰਹਿ ਗਿਆ? ਫਿਰ ਮਿਲਦੀ ਕਿਉਂ ਨਹੀਂ ਹੈ? ਮਿਲਦੀ ਇਸ ਕਰਕੇ ਨਹੀਂ ਗੁਰੂ ਪਿਆਰਿਓ, ਭਾਵੇਂ ਅਸੀਂ ਅਰਦਾਸ ਕਰਦੇ ਹਾਂ ਅਕਾਲ ਪੁਰਖ ਦੇ ਅੱਗੇ ਕਿ ਵਾਹਿਗੁਰੂ ਸਾਨੂੰ ਆਪਣੀ ਓਟ ਦੇ, ਆਪਣਾ ਆਸਰਾ ਦੇ, ਪਰ ਅਸੀਂ ਹੋਰਾਂ ਨੂੰ ਆਸਰਾ ਬਣਾਉਣ ਦੇ ਲਈ ਯਤਨ ਕਰਦੇ ਰਹਿੰਦੇ ਹਾਂ। ਤੇ ਮਹਾਰਾਜ ਸਾਨੂੰ ਕਹਿੰਦੇ ਉਪਾਵ ਛੋਟ ਬਹੁਤ ਇਸਕੀ ਓਟ, ਨਿਮਖ ਮਹਾਂ ਹੋਵੇ ਤੇਰੀ ਛੋਟ। ਕਹਿੰਦੇ ਸਾਰੇ ਉਪਾਅ ਛੱਡ ਕੇ, ਸਾਰੇ ਢੰਗ ਤਰੀਕੇ ਛੱਡ ਕੇ ਭਾਈ ਅਕਾਲ ਪੁਰਖ ਦਾ ਆਸਰਾ ਲੈ ਲਾ, ਤੇਰਾ ਛੁਟਕਾਰਾ ਹੋ ਜਾਏਗਾ, ਤੇਰੀ ਛੋਟ ਹੋ ਜਾਏਗੀ। ਇਹ ਪਾਤਸ਼ਾਹ ਜੀ ਬਿਆਨ ਕਰਦੇ ਨੇ।
ਚੰਦਨ ਚੰਦਨਾ ਸਰ ਬਿਰਤ ਮੂਲ ਨਾ ਮਿਟਈ ਕਾਮ,
ਚੰਦਨ ਚੰਦ ਨਾ ਸਰਦ ਰੁੱਤ, ਚੰਦਰਮਾ ਦੀ ਜਿਹਦੀ ਚਾਂਦਣੀ ਹੈ ਨਾ ਇਹ ਠੰਡੀ ਮੰਨੀ ਜਾਂਦੀ ਹੈ ਔਰ ਚੰਦਨ ਵੀ ਠੰਡਾ ਮੰਨਿਆ ਜਾਂਦਾ, ਚੰਦਨ ਦੀ ਤਸੀਰ ਜਿਹੜੀ ਹੈ ਇਹ ਠੰਡੀ ਮੰਨੀ ਜਾਂਦੀ ਹੈ। ਮੱਥੇ ਦੇ ਉੱਤੇ ਕਈ ਲੇਪ ਕਰ ਲੈਂਦੇ ਆ ਨਾ ਚੰਦਨ ਦਾ, ਮਸਤਕ ਠੰਡਾ ਰਹਿੰਦਾ ਕਿਉਂਕਿ ਚੰਦਨ ਠੰਡਾ ਹੈ ਔਰ ਚਾਂਦਨੀ ਵੀ ਠੰਡੀ ਹੈ ਤੇ ਸਰਦੀ ਦੀ ਰੁੱਤ ਵੀ ਠੰਡੀ ਹੈ। ਪਰ ਤੁਹਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇੱਕ ਗੱਲ ਚੇਤੇ ਰੱਖਿਓ ਪੁਰਖੋ, ਕਹਿੰਦੇ ਚੰਦਰਮਾ ਦੀ ਚਾਂਦਨੀ, ਸਰਦੀ ਦੀ ਰੁੱਤ ਜਾਂ ਚੰਦਨ ਇਹ ਮਨੁੱਖ ਦੇ ਸਰੀਰ ਨੂੰ ਤਾਂ ਠੰਡਾ ਕਰ ਸਕਦਾ ਪਰ ਮਨ ਨੂੰ ਠੰਡਾ ਨਹੀਂ ਕਰ ਸਕਦਾ। ਜੇ ਮਨ ਚ ਤਪਸ਼ਾ ਤਾਂ, ਜੇ ਮਨ ਤਪਦਾ ਤਾਂ ਮਨ ਵੀ ਤਪਦਾ ਹੁੰਦਾ, ਮਨ ਵੀ ਤਪਦਾ ਗੁਰੂ ਪਿਆਰਿਓ, ਮਨ ਤਪਦਾ ਕਾਮ ਨਾਲ, ਮਨ ਤਪਦਾ ਕ੍ਰੋਧ ਨਾਲ, ਮਨ ਤਪਦਾ ਲੋਭ ਨਾਲ, ਮਨ ਤਪਦਾ ਈਰਖਾ ਨਾਲ, ਮਨ ਤਪਦਾ ਗੁਰੂ ਪਿਆਰਿਓ ਹੰਕਾਰ ਦੇ ਨਾਲ, ਮਨ ਵੀ ਤਪਦਾ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਸਾੜਾ ਦਵੈਸ਼, ਉਹਨਾਂ ਨਾਲ ਮਨ ਤਪਦਾ, ਮਨ ਭੜਕਦਾ। ਤੇ ਸਤਿਗੁਰੂ ਜੀ ਕਹਿੰਦੇ ਜਿਹੜੀ ਮਨ ਦੀ ਗਰਮੀ ਹੈ ਨਾ, ਕਾਮ, ਕਾਮ ਦਾ ਮਤਲਬ ਹੈ ਗਰਮੀ, ਕਹਿੰਦੇ ਇਹ ਜਿਹੜੀ ਮਨ ਦੀ ਗਰਮੀ ਹੈ ਨਾ, ਮੂਲ ਦਾ ਮਿਟਾਈ ਕਾਮ, ਇਹ ਕਹਿੰਦੇ ਮੂਲੋਂ ਹੀ ਨਹੀਂ ਮਿਟਦੀ ਹੈ। ਚਾਹੇ ਕਹਿੰਦੇ ਚੰਦਰਮਾ ਦੀ ਚਾਂਦਨੀ ਤੁਹਾਨੂੰ ਮਿਲ ਜੇ ਜਿਹਦੀ ਤਸੀਰ ਠੰਡੀ ਹੈ, ਚਾਹੇ ਕਹਿੰਦੇ ਚੰਦਨ ਮਿਲ ਜੇ ਜਿਹਦੀ ਤਸੀਰ ਠੰਡੀ ਹੈ, ਤੇ ਚਾਹੇ ਸਰਦੀ ਦੀ ਰੁੱਤ ਹੋਵੇ, ਮਨ ਗੁਰ ਪਿਆਰਿਓ ਠੰਡਾ ਨਹੀਂ ਹੋ ਸਕਦਾ। ਮਨ ਦੀ ਤਪਸ਼ ਜਿਹੜੀ ਹੈ ਇਹ ਖਤਮ ਨਹੀਂ ਹੋ ਸਕਦੀ, ਮਿਟ ਨਹੀਂ ਸਕਦੀ ਹੈ। ਮਹਾਰਾਜ ਕਿਰਪਾ ਕਰੋ ਦੱਸੋ ਇਹ ਮਨ ਦੀ ਤਪਸ਼ ਕਿਵੇਂ ਮਿਟੇਗੀ? ਸਰੀਰ ਜੇ ਗਰਮ ਹੋ ਗਿਆ ਤਾਂ ਅਸੀਂ ਇਹਨਾਂ ਚੀਜ਼ਾਂ ਨਾਲ ਠੰਡਾ ਰੱਖਣ ਦਾ ਯਤਨ ਕਰਦੇ ਹਾਂ, ਪੈਰ ਦੀਆਂ ਤਲੀਆਂ ਜਿਹੜੀਆਂ ਜਾਂ ਮੱਥਾ ਜਿਹੜਾ ਹੈ ਜਾਂ ਸਰੀਰ ਦਾ ਕੋਈ ਹਿੱਸਾ ਜਿਹੜਾ ਹੈ ਉਹ ਕਿਤੇ ਗਰਮ ਹੈ, ਸੇਕ ਮਾਰਦਾ, ਚੰਦਨ ਘਸਾ ਕੇ ਲਾ ਲਿਆ। ਸਰਦੀ ਦਾ ਮੌਸਮ ਆ ਗਿਆ, ਠੰਡ ਹੋ ਗਈ, ਸਰੀਰ ਸੌਖ ਮਹਿਸੂਸ ਕਰਨ ਲੱਗ ਪਿਆ। ਪਰ ਸਤਿਗੁਰੂ ਜੀ ਮਨ ਦੀ ਜਿਹੜੀ ਤਪਸ਼ ਹੈ, ਮਨ ਦੀ ਜਿਹੜੀ ਗਰਮੀ ਹੈ, ਇਹ ਕਿਵੇਂ ਮਿਟ ਸਕਦੀ ਹੈ? ਕਿਰਪਾ ਕਰਕੇ ਦੱਸੋ। ਤੁਸੀਂ ਕਹਿ ਰਹੇ ਹੋ ਕਿ ਚੰਦਨ ਮਨ ਦੀ ਚਾਂਦਨੀ, ਚੰਦਨ ਦਾ ਜਿਹੜਾ ਪੇਸਟ ਲੇਪ ਜਾਂ ਸਰਦੀ ਦੀ ਰੁੱਤ ਜਿਹੜੀ ਹੈ ਇਹ ਮਨ ਦੀ ਤਪਸ਼ ਨਹੀਂ ਮਿਟਾ ਸਕਦੀ। ਪਰ ਮਹਾਰਾਜ ਫਿਰ ਕੌਣ ਮਿਟਾ ਸਕਦਾ ਮਨ ਦੀ ਤਪਸ਼, ਕੌਣ ਮਿਟਾ ਸਕਦਾ ਹਿਰਦੇ ਦੀ ਗਰਮੀ? ਤਾਂ ਪਾਤਸ਼ਾਹ ਜੀ ਦੱਸਦੇ ਨੇ,
ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਹੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ, ਸੀਤਲ ਥੀਵੈ, ਸੀਤਲ ਹੁੰਦਾ ਹੈ। ਮਹਾਰਾਜ ਕੌਣ ਹੁੰਦਾ ਹੈ? ਮਨ ਹੁੰਦਾ, ਪਰ ਕਿਹਦਾ ਹੁੰਦਾ? ਸੀਤਲ ਦਾ ਮਤਲਬ ਠੰਡਾ। ਕਹਿੰਦੇ ਜਪੰਦੜੋ ਹਰ ਨਾਮ, ਜਿਹੜਾ ਨਾਮ ਜਪਦਾ ਹੈ, ਜਿਹੜਾ ਵਾਹਿਗੁਰੂ ਨੂੰ ਯਾਦ ਕਰਦਾ, ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਕਹਿੰਦੇ ਉਹਦਾ ਮਨ ਠੰਡਾ ਹੁੰਦਾ। ਗੁਰੂ ਪਿਆਰਿਓ, ਜਿਹਦੇ ਮਨ ਚ ਅਕਾਲ ਪੁਰਖ ਦਾ ਪਿਆਰ ਆ ਗਿਆ, ਜਿਹਦੇ ਮਨ ਚ ਅਕਾਲ ਪੁਰਖ ਦੀ ਯਾਦ ਆ ਗਈ, ਜਿਹਦੇ ਮਨ ਚ ਅਕਾਲ ਪੁਰਖ ਦਾ ਵਿਸ਼ਵਾਸ ਆ ਗਿਆ। ਤਿੰਨ ਚੀਜ਼ਾਂ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤਾਂ ਵਿਸ਼ਵਾਸ ਚਾਹੀਦਾ ਅਕਾਲ ਪੁਰਖ ਦਾ ਮਨ ਵਿੱਚ ਕਿ ਉਹ ਹੈ, ਵਿਸ਼ਵਾਸ ਹੋਣਾ ਚਾਹੀਦਾ। ਜੇ ਵਿਸ਼ਵਾਸ ਨਹੀਂ ਗੁਰੂ ਪਿਆਰਿਓ, ਕੁਝ ਵੀ ਨਹੀਂ ਹੈ। ਜੇ ਵਿਸ਼ਵਾਸ ਨਹੀਂ ਨਾ ਕਿ ਅਕਾਲ ਪੁਰਖ ਹੈ, ਸਾਰੇ ਸੰਸਾਰ ਦਾ ਮਾਲਕ ਹੈ, ਫਿਰ ਕੁਝ ਵੀ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਅਕਾਲ ਪੁਰਖ ਦਾ ਵਿਸ਼ਵਾਸ ਹੋਣਾ ਚਾਹੀਦਾ। ਫਿਰ ਗੁਰੂ ਪਿਆਰਿਓ, ਜਿਹਦੇ ਤੇ ਅਸੀਂ ਵਿਸ਼ਵਾਸ ਕਰਦੇ ਹਾਂ ਉਹਦੇ ਪ੍ਰਤੀ ਮਨ 'ਚ ਸ਼ਰਧਾ ਪ੍ਰੇਮ ਹੋਣਾ ਚਾਹੀਦਾ। ਤੇ ਜੇ ਸ਼ਰਧਾ ਪ੍ਰੇਮ ਗੁਰੂ ਪਿਆਰਿਓ ਆ ਗਈ ਹੈ ਮਨ ਦੇ ਵਿੱਚ, ਤੇ ਫਿਰ ਸਮਝ ਲਓ ਗੁਰੂ ਪਿਆਰਿਓ ਨਾਮ ਖੁਦ ਬਖੁਦ ਮੁੱਖੋਂ ਨਿਕਲਦਾ, ਖੁਦ ਬਖੁਦ ਹਿਰਦੇ ਦੇ ਵਿੱਚੋਂ ਨਾਮ ਫੁੱਟਦਾ। ਸਤਿਗੁਰੂ ਜੀ ਕਹਿੰਦੇ, ਭਾਈ ਜਪੰਦੜੋ ਹਰ ਨਾਮ, ਜਿਹੜਾ ਨਾਮ ਜਪਦਾ, ਬੰਦਗੀ ਕਰਦਾ, ਸੇਵਾ ਸਿਮਰਨ ਨਾਲ ਜੁੜਿਆ, ਉਹਦਾ ਸਿਰਦਾ ਉਹਦਾ ਮਨ ਜਿਹੜਾ ਹੈ ਉਹ ਠੰਡਾ ਹੁੰਦਾ।
ਪੌੜੀ ਚਰਨ ਕਮਲ ਕੀ ਓਟ, ਉਧਰ ਸਗਲ ਜਾਣਾ।
ਪੌੜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰਦ ਤੋਂ ਉਚਾਰਨ ਇਹ ਪੌੜੀ। ਚਰਨ ਕਮਲ ਕੀ ਓਟ, ਚਰਨ ਕਮਲ ਕੀ ਹੈ ਗੁਰੂ ਪਿਆਰਿਓ? ਚਰਨ ਕਮਲ ਹੈ ਕੌਣ ਫੁੱਲ ਵਰਗੇ ਚਰਨ, ਕਮਲ ਦਾ ਫੁੱਲ ਹੈ ਨਾ ਗੁਰੂ ਪਿਆਰਿਓ, ਇਹ ਸੁੰਦਰ ਮੰਨਿਆ ਗਿਆ ਦੁਨੀਆ ਦੇ ਵਿੱਚ। ਤੇ ਸਤਿਗੁਰਾਂ ਨੇ ਕਮਲ ਦੇ ਫੁੱਲ ਦੀ ਤਸ਼ਬੀਹ ਜਿਹੜੀ ਹੈ ਉਹ ਅਕਾਲ ਪੁਰਖ ਦੇ ਚਰਨਾਂ ਨਾਲ ਕੀਤੀ ਹੈ, ਜਾਂ ਅਕਾਲ ਪੁਰਖ ਦੇ ਚਰਨਾਂ ਦੀ ਤਸ਼ਬੀਹ ਤੁਲਨਾ ਜਿਹੜੀ ਹੈ ਉਹ ਕੌਣ ਫੁੱਲ ਨਾਲ ਕੀਤੀ ਹੈ? ਜੇ ਕੋਈ ਪਤਲਾ ਜਿਹਾ ਹੁੰਦਾ ਨਾ ਤਾਂ ਅਸੀਂ ਕਹਿੰਦੇ ਡੱਕੇ ਵਰਗਾ, ਜੇ ਕੋਈ ਮੋਟਾ ਹੁੰਦਾ ਅਸੀਂ ਕਹਿੰਦੇ ਹਾਥੀ ਵਰਗਾ ਹੈ। ਤਾਂ ਇਵੇਂ ਗੁਰਪਿਆਰਿਓ, ਜੇ ਕੋਈ ਸੁੰਦਰ ਹੈ ਤੇ ਅਸੀਂ ਉਹਦੀ ਜਿਹੜੀ ਤੁਲਨਾ ਹੈ ਕਿਸੇ ਸੁੰਦਰ ਚੀਜ਼ ਨਾਲ ਹੀ ਕਰਾਂਗੇ ਨਾ। ਤਾਂ ਕਮਲ ਦਾ ਫੁੱਲ ਸੁੰਦਰ ਮੰਨਿਆ ਜਾਂਦਾ ਹੈ, ਮੰਨਿਆ ਗਿਆ ਸੰਸਾਰ ਦੇ ਵਿੱਚ। ਇਸ ਕਰਕੇ ਅਕਾਲ ਪੁਰਖ ਦੇ ਚਰਨਾਂ ਦੀ ਤੁਲਨਾ ਜਿਹੜੀ ਹੈ ਕਮਲ ਦੇ ਫੁੱਲ ਦੇ ਨਾਲ ਕੀਤੀ ਹੈ। ਚਰਨ ਕਮਲ, ਕਮਲ ਫੁੱਲ ਵਰਗੇ ਖੂਬਸੂਰਤ ਚਰਨ, ਕਹਿੰਦੇ ਕਮਲ ਫੁੱਲ ਵਰਗੇ ਖੂਬਸੂਰਤ ਅਕਾਲ ਪੁਰਖ ਦੇ ਚਰਨਾਂ ਦੀ ਓਟ ਜਿਹਨੂੰ ਪ੍ਰਾਪਤ ਹੋ ਗਈ, ਕਹਿੰਦੇ ਉਧਰੇ ਸਗਲ ਜਨ, ਉਹ ਸਾਰੇ ਜਨ, ਸਾਰੇ ਸੇਵਕ, ਸਾਰੇ ਸਾਧੂ ਪਾਰ ਲੰਘ ਗਏ ਜਗਤ ਤੋਂ। ਤੇ ਜਨ ਦਾ ਮਤਲਬ ਕੀ ਹੈ? ਸੇਵਕ, ਦਾਸ, ਸਾਧੂ, ਸੰਤ, ਉਹ ਸਾਰੇ ਪਾਰ ਲੰਘ ਗਏ ਉਧਰੇ ਸਗਲ ਜਨ। ਸਗਲ ਦੇ ਵਿੱਚ ਦਾ ਮਤਲਬ ਹੈ ਸਾਰੇ। ਸਾਰੇ ਕਿਹੜੇ? ਚਰਨ ਕਮਲ ਕੀ ਓਟ, ਜਿਨ੍ਹਾਂ ਨੂੰ ਅਕਾਲ ਪੁਰਖ ਦੇ ਕੌਲ ਫੁੱਲ ਵਰਗੇ ਚਰਨਾਂ ਦਾ ਆਸਰਾ ਹੋ ਗਿਆ ਉਹ ਸਾਰੇ ਪਾਰ ਲੰਘ ਗਏ। ਮੈਂ ਆਪਾਂ ਕਹਿੰਦੇ ਨਾ ਭਾਈ, ਉਹ ਸਾਰੇ ਦਰਿਆ ਪਾਰ ਕਰ ਗਏ ਜਿਹੜੇ ਬੇੜੀ ਚ ਬੈਠ ਗਏ। ਉਹ ਪੰਜ ਬਹਿ ਗਏ, ਦਸ ਬਹਿ ਗਏ, ਦੋ ਬਹਿ ਗਏ, ਵੀਹ ਬਹਿ ਗਏ, ਪੰਜਾਹ ਬਹਿ ਗਏ, ਉਹ ਸਾਰੇ ਪਾਰ ਲੰਘ ਗਏ ਜਿਹੜੇ ਕਿਸ਼ਤੀ ਚ ਬਹਿ ਗਏ। ਤਾਂ ਇੱਥੇ ਸਤਿਗੁਰੂ ਜੀ ਕਹਿੰਦੇ ਉਹ ਸਾਰੇ ਪਾਰ ਲੰਘ ਗਏ ਜਿਹਨੂੰ ਅਕਾਲ ਪੁਰਖ ਦੇ ਚਰਨਾਂ ਦੀ ਓਟ ਮਿਲ ਗਈ। ਇਹ ਪਾਤਸ਼ਾਹ ਜੀ ਦੱਸਦੇ ਨੇ,
ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ।
ਸੁਣ ਪ੍ਰਤਾਪ ਗੋਵਿੰਦ, ਗੋਵਿੰਦ ਦਾ ਪ੍ਰਤਾਪ ਸੁਣ ਕੇ। ਹੁਣ ਗੋਵਿੰਦ ਕੌਣ ਹੈ? ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ। ਪੈਦਾ ਕੌਣ ਕਰਦਾ? ਅਕਾਲ ਪੁਰਖ। ਕਹਿੰਦੇ ਅਕਾਲ ਪੁਰਖ ਦਾ ਪ੍ਰਤਾਪ ਸੁਣ ਕੇ। ਪ੍ਰਤਾਪ ਕੀ ਹੈ? ਵਡਿਆਈ, ਉਪਮਾ, ਸਿਫਤ, ਸਲਾਹ। ਕਹਿੰਦੇ ਭਾਈ ਪੁਰਖੋ, ਅਕਾਲ ਪੁਰਖ ਦਾ ਪ੍ਰਤਾਪ ਸੁਣ ਕੇ, ਅਕਾਲ ਪੁਰਖ ਦੀ ਵਡਿਆਈ ਸੁਣ ਕੇ ਕੀ ਹੋ ਗਿਆ? ਨਿਰਭਉ ਭਏ ਮਨ। ਮਨ ਜਿਹੜੇ ਭੈ ਰਹਿਤ ਹੋ ਗਏ, ਮਨ ਭੈ ਰਹਿਤ ਹੋ ਗਏ, ਮਨ ਚ ਡਰ ਹੀ ਨਾ ਰਿਹਾ। ਜਦੋਂ ਪਤਾ ਲੱਗਿਆ ਵੀ ਸਾਰਾ ਕੁਝ ਹੀ ਅਕਾਲ ਪੁਰਖ ਦੇ ਹੁਕਮ ਚ ਹੈ ਤੇ ਮਨ ਭੈ ਰਹਿਤ ਹੋ ਗਿਆ, ਫਿਰ ਡਰਨ ਦੀ ਕੀ ਲੋੜ ਹੈ? ਜਦੋਂ ਜਨਮ ਉਹਦੇ ਹੁਕਮ ਚ ਹੈ, ਮੌਤ ਉਹਦੇ ਹੁਕਮ ਚ ਹੈ, ਫਿਰ ਘਬਰਾਉਣ ਦੀ ਕੀ ਲੋੜ ਹੈ? ਜਦੋਂ ਸੁੱਖ ਉਹਦੇ ਹੁਕਮ ਚ ਹੈ, ਜਦੋਂ ਦੁੱਖ ਉਹਦੇ ਹੁਕਮ ਚ ਹੈ, ਫਿਰ ਘਬਰਾਉਣ ਦੀ ਕੀ ਲੋੜ ਹੈ? ਜਦੋਂ ਕਹਿੰਦੇ ਉਸ ਅਕਾਲ ਪੁਰਖ ਪਰਮੇਸ਼ਵਰ ਦਾ ਪ੍ਰਤਾਪ ਸੁਣਿਆ, ਵਡਿਆਈ ਸੁਣੀ, ਤਾਂ ਉਹਦੀ ਵਡਿਆਈ ਸੁਣ ਕੇ ਨਿਰਭਉ ਭਏ ਮਨ। ਮਨ ਜਿਹੜੇ ਹੈ ਉਹ ਭੈ ਰਹਿਤ ਹੋ ਗਏ, ਮਨ ਜਿਹੜੇ ਹੈ ਉਹ ਡਰ ਰਹਿਤ ਹੋ ਗਏ। ਕਿਹਦੇ? ਜਿਹੜੇ ਅਕਾਲ ਪੁਰਖ ਪਰਮੇਸ਼ਵਰ ਦੀ ਸ਼ਰਨ ਦੇ ਵਿੱਚ ਆ ਗਏ, ਜਿਨ੍ਹਾਂ ਨੇ ਅਕਾਲ ਪੁਰਖ ਦਾ ਆਸਰਾ ਲੈ ਲਿਆ। ਦੱਸਦੇ ਨੇ,
ਟੋਟ ਨਯਾ ਵੈ ਮੂਲ ਸੰਚਿਆ ਨਾਮ ਧਨ।
ਟੋਟ ਨਾ ਆਵੇ ਮੂਲ, ਮੂਲੋਂ ਹੀ ਕਹਿੰਦੇ ਉਹਨੂੰ ਟੋਟ ਨਹੀਂ ਆਉਂਦੀ, ਘਾਟਾ ਨਹੀਂ ਪੈਂਦਾ। ਮਹਾਰਾਜ ਕਿਹਨੂੰ ਕਹਿੰਦੇ ਸੰਚਿਆ ਨਾਮ ਧਨ? ਜਿਹਨੇ ਨਾਮ ਧਨ ਇਕੱਠਾ ਕੀਤਾ। ਦੋ ਤਰ੍ਹਾਂ ਦਾ ਧਨ ਹੈ ਨਾ ਗੁਰੂ ਪਿਆਰੀ, ਇੱਕ ਤਾਂ ਦੁਨੀਆਂ ਦਾ ਧਨ ਹੈ, ਇੱਕ ਨਾਮ ਦਾ ਧਨ ਹੈ, ਬੰਦਗੀ ਦਾ ਧਨ ਹੈ। ਦੁਨੀਆਂ ਦੇ ਧਨ ਦੀ ਖਾਸੀਅਤ ਕੀ ਹੈ? ਦੁਨੀਆਂ ਦੇ ਧਨ ਦੀ ਖਾਸੀਅਤ ਹੈ ਵੀ ਇਹ ਡੁੱਬ ਜਾਂਦਾ, ਸੜ ਜਾਂਦਾ, ਲੁਟੇਰੇ ਨੂੰ ਲੁੱਟ ਕੇ ਲੈ ਜਾਂਦੇ ਹੈ, ਇਹ ਖਤਮ ਹੋ ਜਾਂਦਾ। ਤੇ ਨਾਮ ਧਨ ਦੀ ਵਡਿਆਈ ਕੀ ਹੈ? ਨਾਮ ਧਨ ਦੀ ਵਡਿਆਈ ਹੈ ਕਿ ਇਹ ਖਤਮ ਨਹੀਂ ਹੁੰਦਾ, ਨਾ ਇਹ ਸੜਦਾ, ਨਾ ਇਹ ਡੁੱਬਦਾ, ਨਾ ਕਿਤੇ ਮੁੱਕਦਾ। ਇੱਕੋ ਹੀ ਗੁਰੂ ਪਿਆਰੀ ਉਹ ਚੀਜ਼ ਹੈ ਦੁਨੀਆਂ ਦੇ ਵਿੱਚ, ਜਿਹਨੂੰ ਵਰਤਿਆਂ ਵਧਦੀ ਜਾਂਦੀ ਹੈ, ਔਰ ਉਹ ਹੈ ਗਿਆਨ, ਨਾਮ, ਭਗਤੀ। ਜਿੰਨਾ ਵੰਡੀ ਜਾਓ ਉਨਾ ਵਧੀ ਜਾਂਦੀ ਹੈ, ਜਿੰਨਾ ਵੰਡੀ ਜਾਓ ਉਨਾ ਵਧੀ ਜਾਂਦੀ ਹੈ। ਬਾਕੀ ਸੰਸਾਰ ਦੀ ਹਰ ਵਸਤੂ ਗੁਰੂ ਪਿਆਰੇ ਜਦੋਂ ਵੰਡਾਂਗੇ ਘਟੂਗੀ। ਇੱਕ ਨਾਮ, ਗਿਆਨ ਪਰਮੇਸ਼ਵਰ ਦਾ, ਭਗਤੀ, ਇਹ ਐਸੀਆਂ ਚੀਜ਼ਾਂ ਨੇ ਜਿੰਨਾ ਅਸੀਂ ਵੰਡੀ ਜਾਵਾਂਗੇ ਉਨੀਆਂ ਵਧੀ ਜਾਣਗੀਆਂ, ਉਨੀਆਂ ਵਧੀ ਜਾਣਗੀਆਂ। ਸਤਿਗੁਰੂ ਜੀ ਇੱਥੇ ਸਾਨੂੰ ਸਮਝਾਉਂਦੇ ਹੈ, ਕਹਿੰਦੇ ਟੋਟ ਨਾ ਆਵੇ ਮੂਲ, ਮੂਲੋਂ ਹੀ ਟੋਟ ਨਹੀਂ ਆਉਂਦੀ। ਕਿਹਨੂੰ ਮਹਾਰਾਜ? ਸੰਚਿਆ ਨਾਮ ਧਨ, ਜਿਨ੍ਹਾਂ ਨੇ ਨਾਮ ਧਨ ਇਕੱਠਾ ਕੀਤਾ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕੀਤੀ ਹੈ, ਕੋਈ ਜਿਨ੍ਹਾਂ ਨੇ ਸੇਵਾ ਕੀਤੀ ਹੈ, ਜਿਨ੍ਹਾਂ ਨੇ ਕੋਈ ਸਿਮਰਨ ਕੀਤਾ, ਜਿਨ੍ਹਾਂ ਨੇ ਕੋਈ ਆਪਣੇ ਗੁਰੂ ਦੇ ਹੁਕਮ ਨੂੰ ਮੰਨਦੇ ਆ, ਕੋਈ ਪਰ ਉਪਕਾਰ ਕੀਤਾ, ਕਿਸੇ ਨੇ ਮਿੱਠੇ ਬੋਲ ਬੋਲੇ ਨੇ, ਇਹ ਹੈ ਅਸਲੀ ਧਨ ਗੁਰ ਪਿਆਰੀ, ਜਿਹੜਾ ਕਦੇ ਖਤਮ ਨਹੀਂ ਹੁੰਦਾ।
ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ।
ਸੰਤ ਜਨਾ ਸਿਓ ਸੰਗ, ਪਾਤਸ਼ਾਹ ਨੇ ਕਿਹਾ ਨਾ ਕਿ ਨਿਰਮਲ ਸੰਤ ਸੰਗੇਨ, ਸੰਤਾਂ ਦੀ ਜਿਹੜੀ ਸੰਗਤ ਹੈ, ਗੁਰਮੁਖਾਂ ਭਗਤਾਂ ਦੀ ਜਿਹੜੀ ਸੰਗਤ ਹੈ, ਇਹ ਨਿਰਮਲ ਹੁੰਦੀ ਹੈ, ਇਹ ਕਰਨੀ ਚਾਹੀਦੀ ਹੈ। ਮਹਾਰਾਜ ਕਿਵੇਂ ਮਿਲ ਸਕਦੀ ਹੈ ਸੰਗਤ ਗੁਰਮੁਖਾਂ ਭਗਤਾਂ ਸਾਧੂਆਂ ਸੰਤਾਂ ਦੀ? ਕਹਿੰਦੇ ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ, ਵੱਡੇ ਭਾਗਾਂ ਨਾਲ। ਇੱਥੇ ਪੁੰਨ ਦਾ ਸ਼ਬਦ ਭਾਗ ਹੈ, ਵੱਡੇ ਭਾਗਾਂ ਦੇ ਨਾਲ ਹੀ ਕਹਿੰਦੇ ਸਾਧੂਆਂ ਸੰਤਾਂ ਗੁਰਮੁਖਾਂ ਭਗਤਾਂ ਦੀ ਸੰਗਤ ਜਿਹੜੀ ਹੈ ਉਹ ਪਾਈ ਜਾ ਸਕਦੀ ਹੈ। ਭਾਈ ਵੱਡੇ ਭਾਗ ਜੇ ਨਹੀਂ ਹੈ ਫਿਰ ਗੁਰੂ ਪਿਆਰੇ, ਵੱਡੇ ਭਾਗ ਬਣਾਉਣ ਵਾਲਾ ਸਤਿਗੁਰੂ ਹੈ। ਸਤਿਗੁਰੂ ਦੇ ਦਰ ਤੇ ਆ ਕੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਆਪਣੇ ਗੁਰਮੁਖਾਂ ਸੰਧੂਆਂ ਭਗਤਾਂ ਦੀ ਸੰਗਤ ਬਖਸ਼। ਤੇ ਜਦੋਂ ਅਰਦਾਸ ਕਰਾਂਗੇ ਆਪੇ ਹੀ ਅਕਾਲ ਪੁਰਖ ਵੱਡੇ ਭਾਗ ਬਣਾਊਗਾ, ਪਰ ਜਦੋਂ ਵੱਡੇ ਭਾਗ ਹੋ ਗਏ ਆਪੇ ਸੰਗਤ ਹੋ ਜੂਗੀ। ਬਣਾਉਣੇ ਅਕਾਲ ਪੁਰਖ ਨੇ, ਬਣਾਉਣੇ ਗੁਰੂ ਨੇ ਵੱਡੇ ਭਾਗ। ਗੁਰੂ ਪਿਆਰਿਓ, ਇਹ ਨਾ ਸਮਝੀਏ ਕਿ ਸਾਡੇ ਛੋਟੇ ਭਾਗ ਹੈ, ਸਾਨੂੰ ਤਾਂ ਕਰਕੇ ਨਹੀਂ ਮਿਲਦੀ। ਜੇ ਛੋਟੇ ਹੈ ਤਾਂ ਵੱਡੇ ਕੀਤੇ ਜਾ ਸਕਦੇ ਹੈ, ਇਹ ਗੁਰੂ ਚ ਸਮਰੱਥਾ ਹੈਗੀ ਹੈ। ਅਕਾਲ ਪੁਰਖ ਨੇ ਗੁਰੂ ਨੂੰ ਸਮਰੱਥਾ ਬਖਸ਼ੀ ਹੈ, ਅਕਾਲ ਪੁਰਖ ਦਾ ਸਰੂਪ ਹੈ ਗੁਰੂ। ਗੁਰੂ ਵੱਡੇ ਭਾਗ ਕਰ ਦਿੰਦਾ ਹੈ, ਇਹ ਨਹੀਂ ਭਾਗਾਂ ਚ ਕੋਈ ਚੀਜ਼ ਲਿਖੀ ਗੁਰੂ ਦੇ ਦਰ ਤੇ ਆ ਕੇ ਮੰਗ ਲਈ, ਗੁਰੂ ਬਖਸ਼ ਦਿੰਦਾ। ਗੁਰੂ ਪਿਆਰਿਓ, ਕੋਈ ਐਸਾ ਸੰਸਾਰ ਦਾ ਕਰਮ ਨਹੀਂ ਹੈ ਜਿਹਨੂੰ ਕਰਨ ਦੀ ਸਮਰੱਥਾ ਅਕਾਲ ਪੁਰਖ ਜਾਂ ਗੁਰੂ ਕੋਲ ਨਾ ਹੋਵੇ। ਭਰੋਸਾ ਹੋਣਾ ਚਾਹੀਦਾ ਗੁਰੂ ਕੋਲ, ਗੁਰੂ ਦੇ ਉੱਤੇ, ਕਿ ਸਾਡਾ ਗੁਰੂ ਏਡਾ ਬਲੀ ਹੈ, ਏਡਾ ਸਮਰੱਥ ਹੈ। ਗੁਰੂ ਵਿਅਕਤੀ ਨਹੀਂ ਹੈ, ਗੁਰੂ ਮਨੁੱਖ ਨਹੀਂ ਹੈ, ਤੇ ਨਾ ਹੀ ਮਨੁੱਖ ਸਮਝਣ ਦੀ ਗਲਤੀ ਗੁਰੂ ਪਿਆਰੇ ਕਦੇ ਕਰਨੀ ਚਾਹੀਦੀ ਹੈ ਗੁਰੂ ਨੂੰ। ਗੁਰੂ ਪਰਮੇਸ਼ਵਰ ਤੁਲ ਹੈ, ਬੜਾ ਵੱਡਾ ਸਮਰੱਥ ਹੈ ਗੁਰੂ ਦੇ ਅੰਦਰ। ਗੁਰੂ ਕੁਝ ਵੀ ਕਰ ਸਕਦਾ, یہ وشواس سکھ نو ہونا چاہیے۔ سدگرو جی کہندے پھر جے وشواس سکھ نو ہو گیا تے پھر گرو تو کچھ مرضی لے سکتے ہیں۔ گرو پیاریو پاتشاہ کہندے سنت جنا سو سنگ، گرمکھاں بھگتاں سادھواں جنا دی سنگت، یہ پائی ہے وڈے پن پائی جا سکتی ہے وڈے بھاگاں نال وڈے پناں نال۔
آٹھ پہر ہر پیائے ہر جس نت سونا۔
مہاراج سانو کی کرنا چاہیے، کہندے آٹھ پہر ہر تیائے ہر جس نت سونا، کہندے اٹھے پہر اکال پرکھ واہ گرو نو چت ویا کرو، اکال پرکھ پرمیشور دا جس، اکال پرکھ پرمیشور دی وڈیائی جڑی ہے یہ سنیا کرو۔ وہ ساڈا پتا ہے، جدو سڈے سامنے گرو پیاری کوئی سڈے پتا کی وڈیائی کرے سانو خوشی ہوں، سڈے سامنے کوئی پتر کی وڈیائی کرے سانو خوشی ہوں، کیونکہ ایک سنیہ والا رشتہ ہے نا، جہاں اکال پرکھ نال پیار ہو جاتا ہے، جہاں گرو نال پیار ہو جاتا ہے گرو پیاری، پھر جدو گرو کی وڈیائی سنتا ہے تو انہوں خوشی ہوں، جے کتنے کوئی گرو کی نندا کرے تو پھر انہیں دکھ بھی لگتا، انہیں پیڑا بھی ہوں۔ کیوں پیڑا ہوں؟ سکھ نو پیڑا ہوں جہاں گرو تے بھروسہ ہے، گرو تے وشواس ہے، جہاں گرو نال پیار ہے، باقی انہوں کوئی فرق نہیں پہنتا۔ گرو کی حکم سن کے سکھ نو خوشی ہوں، جن خوشی ہوں گرو کی نندیا سن کے انہیں دکھ بھی لگتا ہے، انہیں من بھی تڑپتا ہے۔ گرو پیاریو یہ تن گرو ارجن دیو جی مہاراج نے اج جو حکم نامہ سچکھنڈ سری ہرمندر صاحب سری دربار صاحب تو سانو بخشیا، وہ سانو اپدیش دتا ہے، سانو سکھیا دتی ہے، اور اس استھان تو اکال پرکھ کی کرپا درشٹی صدقہ دھن دھن صاحب سری گرو گرنتھ صاحب سچے پاتشاہ کی بانی کی لڑیوار کتھا بھی چل رہی ہے۔ رہندے سمے دوران اپا گرو پیاریو لڑیوار کتھا کا بھی کچھ اپدیش ستگرا نے جڑا بانی چ سانو بخشیا ہے انہوں سنن دی جڑی ہے کرپا کریے، آؤ پیار دے نال سنیے۔
سلوک محلہ پہلا سات گرو بھیکھیا دیو میں، تون سم رتھ دا تار۔
گرو پیاریو دھن گرو امرداس جی پاتشاہ جی دے مخار بند تو اچارن سوہی دی وار ہے۔ سوہی دی اس وار دے وچ گرو پیاریو دھن دھن صاحب سری گرو امرداس جی مہاراج گرو پیاریو سانو کی سمجھا رہے نے، وہ اپن پیار تے ستکار دے نال سروان کرنا ہے۔ پہلا سلوک ہے شری گرو نانک دیو جی مہاراج دا، وار سری گرو امرداس جی مہاراج دی ہے۔ سلوک جڑے نے سری گرو نانک پاتشاہ دے، سری گرو انگد دیو جی مہاراج دے تیسرے چوتھے تے پنجویں پاتشاہ دے اس وار دیاں پوڑیاں نال شامل ہے۔ سری گرو نانک دیو جی مہاراج سانو ارداس کرن دی جانچ سکھا رہے ہیں۔ ارداس کیویں کرنی ہے سکھ نے، یہ جانچ سدگرو جی سانو سکھا رہے ہیں۔ کیویں کرنی ہے مہاراج؟ کہندے ارداس جدو بھی کرنی ہے یہ کہنا ہے کہ ستگر پکھیا دیہ میں، کہ ہے ستگرو جی مینو پیخیا دے پیخیا۔ ہوں پیخیا کی ہے؟ پیخیا پیف نو کہندے نے۔ دیکھو گرو پیاریو بندے دا بندے تو منگنا جڑا ہے ایک اوگن ہے، بندے دا بندے تو منگنا یا بندے دا بندے تو پیخ منگنی جڑی ہے یہ ایک اوگن ہے، پر گرو تے اکال پرکھ تو منگنا جڑا ہے یہ اوگن نہیں ہے بلکہ گن ہے۔ جے بندہ اکال پرکھ تو منگتا ہے، جے بندہ گرو تو منگتا ہے یہ گن ہے، جے بندہ اکال پرکھ اگے ہاتھ اڑدا ہے، بندہ اکال گرو اگے ہاتھ اڑدا ہے یہ گن ہے، تے جے بندہ بندے اگے ہاتھ اڑدا ہے تے یہ ایک اوگن ہے۔ ستگرو نے کیا بھائی یہ اوگن نہیں، جی جے دنیا تو ڈردا ہے، جے دنیا دا ڈر ہے تے اوگن ہے، تے جے رب دا ڈر ہے تے گن ہے۔ جی منکھ دے من چ رب دا پے ہے، اکال پرکھ دا پے ہے، گرو دا پے ہے تے یہ کی ہے؟ یہ گن ہے۔ تے جے منکھ دے من دے وچ دنیا دا پے ہے، سنسار دا پے ہے تے یہ کی ہے؟ یہ گرو پیاری اوگن ہے۔ تے ایتھے ستگرو جی کہندے نے، کہندے ارداس کرنی ہے ستگر پیکھیا دیہ میں، مینو ہے ستگرو جی پیکھیا دیو، کد پیکھیا دیو؟ ہوں گرو پیاری پیخ اپا سمرتھ تو منگتے دیکھتے ہیں نا، لو جڑا دے سکتا ہے وہ منگتے دیکھتے ہیں نا، تو گرو تو وڈا سمرتھ کہڑا ہے؟ اکال پرکھ تو وڈا سمرتھ کہڑا ہے؟ تا اس کر کے سری گرو نانک دیو جی مہاراج کہندے تو سمرتھ داتار، ਤੂੰ ਦਾਤਾਰ ਸਮਰਥਾ ਵਾਲਾ ਹੈ, ਇਸ ਕਰਕੇ ਹੇ ਸਤਿਗੁਰੂ ਮੈਨੂੰ ਭੀਖ ਦੇ, ਮੈਨੂੰ ਭੀਖ ਦੇ। ਕਾਹਦੀ ਭੀਖ ਦੇ? ਜ਼ਮੀਨ ਜਾਇਦਾਦ ਧਨ ਦੌਲਤ ਇਹ ਚੀਜ਼ਾਂ ਮਨੁੱਖ ਲਈ ਅਹਿਮੀਅਤ ਰੱਖਦੀਆਂ ਗੁਰੂ ਪਿਆਰਿਓ, ਪਰ ਇਸ ਤੋਂ ਬਿਨਾਂ ਹੋਰ ਵੀ ਕੋਈ ਚੀਜ਼ਾਂ ਨੇ ਜਿਹੜੀਆਂ ਮਨੁੱਖ ਲਈ ਅਹਿਮ ਹੈ, ਜਿਨ੍ਹਾਂ ਨੂੰ ਮਨੁੱਖ ਗੁਰੂ ਦੇ ਦਰੋਂ ਘਰੋਂ ਬਹੁਤ ਘੱਟ ਮੰਗਦਾ ਹੈ। ਜ਼ਮੀਨ ਮੰਗਦਾ ਹੈ, ਜਾਇਦਾਦ ਮੰਗਦਾ ਹੈ, ਧਨ ਮੰਗਦਾ ਹੈ, ਸ਼ੌਹਰਤ ਮੰਗਦਾ ਹੈ। ਇਹ ਨਹੀਂ ਗੁਰੂ ਪਿਆਰਿਓ ਕਿ ਸਿੱਖ ਨੂੰ ਗੁਰੂ ਤੋਂ ਇਹ ਚੀਜ਼ਾਂ ਮੰਗਣੀਆਂ ਨਹੀਂ ਚਾਹੀਦੀਆਂ। ਗੁਰੂ ਤਾਂ ਸਭ ਕੁਝ ਦੇਣ ਦੇ ਸਮਰੱਥ ਹੈ, ਇਹ ਵੀ ਮੰਗਣੀਆਂ ਚਾਹੀਦੀਆਂ, ਪਰ ਇਹਦੇ ਨਾਲ ਨਾਲ ਕੁਝ ਐਸੀਆਂ ਚੀਜ਼ਾਂ ਵੀ ਗੁਰੂ ਤੋਂ ਲੈਣੀਆਂ ਚਾਹੀਦੀਆਂ ਜਿਹਦੇ ਨਾਲ ਸਾਡਾ ਕਲਿਆਣ ਹੋਵੇ, ਜਿਹਦੇ ਨਾਲ ਸਾਡਾ ਉਧਾਰ ਹੋਵੇ। ਤਾਂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਪੰਕਤੀ ਚ ਬਚਨ ਕਹਿੰਦੇ ਨੇ ਕਿ ਤੂੰ ਸਮਰੱਥ ਦਾਤਾਰ, ਤੂੰ ਸਮਰੱਥ ਦਾਤਾਰ ਹੈ, ਹੇ ਸਤਿਗੁਰੂ ਭੀਖਿਆ ਦੇਹ ਮੈਂ, ਮੈਨੂੰ ਭੀਖਿਆ ਦੇ। ਇਹ ਪਾਤਸ਼ਾਹ ਜੀ ਬਿਆਨ ਕਰਦੇ ਨੇ,
ਹਾ ਮੈਂ ਗਰਬ ਨਿਵਾਰੀਐ ਕਾਮ ਕ੍ਰੋਧ ਅਹੰਕਾਰ।
ਹੁਣ ਗੁਰੂ ਪਿਆਰੇ ਸਤਿਗੁਰੂ ਜੀ ਪੁੱਛਦੇ ਨੇ ਵੀ ਕੀ ਚਾਹੀਦਾ। ਤਾਂ ਇੱਥੇ ਜ਼ਮੀਨ ਜਾਇਦਾਦ ਧਨ ਦੌਲਤ ਨਹੀਂ ਮੰਗੀ ਗੁਰੂ ਪਿਆਰਿਓ, ਤਾਂ ਮੰਗਿਆ ਕੀ ਹੈ? ਕਹਿੰਦੇ ਹਉਮੈ ਗਰਬ ਨਿਵਾਰੀਐ ਕਾਮ ਕ੍ਰੋਧ ਅਹੰਕਾਰ। ਕੀ ਦੂਰ ਕਰਨਾ ਚਾਹੀਦਾ ਗੁਰੂ ਕੋਲ ਆ ਕੇ, ਕੀ ਮੰਗਣਾ ਚਾਹੀਦਾ? ਹਉਮੈ ਹੰਕਾਰ ਗਰਬ, ਫਿਰ ਕਾਮ, ਫਿਰ ਕ੍ਰੋਧ, ਇਹ ਚੀਜ਼ਾਂ ਜਿਹੜੀਆਂ ਕਹਿੰਦੇ ਭਾਈ ਸਾਡੀਆਂ ਦੂਰ ਹੋ ਜਾਣ, ਇਹ ਭੀਖ ਚਾਹੀਦੀ ਹੈ। ਐਬ ਦੂਰ ਹੋ ਜਾਣ, ਔਗਣ ਦੂਰ ਹੋ ਜਾਣ। ਬੰਦਾ ਤਾਂ ਕੋਸ਼ਿਸ਼ ਕਰਦਾ ਗੁਰੂ ਪਿਆਰਿਓ ਔਗਣ ਦੂਰ ਕਰਨ ਦੀ, ਪਰ ਕਈ ਵਾਰੀ ਨਹੀਂ ਹੁੰਦੇ। ਹੁਣ ਬੰਦਾ ਸ਼ਰਾਬ ਪੀਂਦਾ ਹੈ, ਆਦੀ ਹੋ ਜਾਂਦਾ ਹੈ, ਰਿਸ਼ਤੇਦਾਰ ਸਮਝਾਉਂਦੇ ਹੈ, ਪਰਿਵਾਰ ਵਾਲੇ ਸਮਝਾਉਂਦੇ ਹੈ, ਬੰਦਾ ਖੁਦ ਵੀ ਮੰਨਦਾ ਹੈ ਕਿ ਬਹੁਤ ਮਾੜੀ ਹੈ, ਮੇਰਾ ਨੁਕਸਾਨ ਕਰ ਰਹੀ ਹੈ, ਪਰ ਛੁੱਟਦੀ ਨਹੀਂ। ਪਰ ਜੇ ਗੁਰੂ ਦੀ ਮਿਹਰ ਹੋ ਜਾਏ, ਅਕਾਲ ਪੁਰਖ ਦੀ ਮਿਹਰ ਹੋ ਜਾਏ, ਤਾਂ ਫਿਰ ਗੁਰੂ ਪਿਆਰੇ ਵਿਕਾਰ ਜਿਹੜਾ ਇੱਕ ਕੀ ਸੈਂਕੜੇ ਕੱਟੇ ਜਾਂਦੇ। ਗੁਰੂ ਐਸੀ ਦਵਾਈ ਦਿੰਦਾ ਹੈ ਕਿ ਉਸ ਦਵਾਈ ਦੇ ਨਾਲ ਇੱਕ ਨਹੀਂ ਬਲਕਿ ਅਨੇਕਾਂ ਜਿਹੜੇ ਨੇ ਰੋਗ ਕੱਟੇ ਜਾਂਦੇ ਨੇ, ਅਨੇਕਾਂ ਪਾਪ ਕੱਟੇ ਜਾਂਦੇ ਨੇ। ਕੱਟੇ ਪਾਪ ਅਸੰਖ ਨਾਵਾਂ ਇੱਕ ਕਣੀ, ਪਾਤਸ਼ਾਹ ਦਾ ਬਚਨ ਹੈ ਬਾਣੀ ਚ ਕਿ ਨਾਮ ਦਾ ਇੱਕ ਕਿਣਕਾ ਜਿਹੜਾ ਹੈ ਉਹ ਅਸੰਖ ਪਾਪਾਂ ਦਾ ਨਾਸ਼ ਕਰ ਦਿੰਦਾ। ਇਸੇ ਕਰਕੇ ਕਿਹਾ ਸਰਬ ਰੋਗ ਕਾ ਔਖਦ ਨਾਮ, ਸਾਰੇ ਰੋਗਾਂ ਨੂੰ ਕੱਟਣ ਵਾਲੀ ਦਵਾਈ ਜਿਹੜੀ ਹੈ ਇਹ ਬੰਦਗੀ ਨਾਮ ਹੈ। ਹੁਣ ਇੱਕ ਨਾਮ ਦਾ ਛੋਟਾ ਜਿਹਾ ਕਿਣਕਾ ਜਿਹੜਾ ਹੈ ਉਹ ਸੈਂਕੜੇ ਕਰੋੜਾਂ ਪਾਪਾਂ ਦਾ ਨਾਸ਼ ਜਿਹੜਾ ਕਿਵੇਂ ਕਰ ਦਿੰਦਾ? ਕਹਿੰਦੇ ਜਿਵੇਂ ਅੱਗ ਦਾ ਇੱਕ ਚੰਗਿਆੜਾ ਹਜ਼ਾਰਾਂ ਮਨ ਰੂਹ ਨੂੰ ਸਾੜ ਦਿੰਦਾ। ਹਜ਼ਾਰਾਂ ਮਨ ਰੂਹ ਪਈ ਹੋਵੇ, ਅੱਗ ਦਾ ਇੱਕ ਚੰਗਿਆੜਾ ਜਿਹੜਾ ਹੈ ਉਸ ਰੂਹ ਦੇ ਵਿੱਚ ਅਸੀਂ ਸੁੱਟ ਦਈਏ ਤੇ ਉਹ ਰੂਹ ਜਿਹੜੀ ਹੈ ਸੜ ਕੇ ਰਾਖ ਹੋ ਜਾਂਦੀ ਹੈ। ਜਿਵੇਂ ਅੱਗ ਦਾ ਇੱਕ ਚੰਗਿਆੜਾ ਹਜ਼ਾਰਾਂ ਮਨ ਪਈ ਹੋਈ ਰੂਹ ਨੂੰ ਸਾੜ ਦਿੰਦਾ ਹੈ, ਇਵੇਂ ਨਾਮ ਦਾ ਇੱਕ ਕਣ ਜਿਹੜਾ ਹੈ ਉਹ ਹਜ਼ਾਰਾਂ ਲੱਖਾਂ ਕਰੋੜਾਂ ਸਾਲਾਂ ਦੇ ਪਾਪ ਜਿਹੜੇ ਆ ਉਹ ਨਸ਼ਟ ਕਰ ਦਿੰਦਾ ਹੈ। ਤੇ ਇਹ ਨਾਮ ਮਿਲਦਾ ਕਿੱਥੋਂ ਹੈ? ਗੁਰੂ ਦੇ ਦਰੋਂ ਘਰੋਂ, ਗੁਰੂ ਦੇ ਦਰੋਂ ਘਰੋਂ ਮਿਲਦਾ ਨਾ ਗੁਰ ਪਿਆਰੇ, ਹੋਰ ਤਾਂ ਕਿਸੇ ਪਾਸੋਂ ਮਿਲਦਾ ਨਹੀਂ। ਨਾਮ ਪੂਰੇ ਸਮਰੱਥ ਗੁਰੂ ਦੇ ਦਰੋਂ ਘਰੋਂ ਮਿਲਦਾ। ਅੱਜ ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂ ਗੁਰੂ ਪਿਆਰਿਓ ਹਰ ਚੀਜ਼ ਦੀ ਜਿਹੜੀ ਆ ਉਹ ਨਕਲ ਮਿਲ ਜਾਂਦੀ ਹੈ, ਨਕਲ ਮਿਲ ਜਾਂਦੀ ਹੈ, ਹਰ ਚੀਜ਼ ਦੀ ਨਕਲ ਮਿਲ ਜਾਂਦੀ ਹੈ, ਔਰ ਨਾਮ ਦੀ ਵੀ ਮਿਲ ਰਹੀ ਹੈ। ਨਾਮ ਦੀਆਂ ਵੀ ਹੱਟੀਆਂ ਖੁੱਲੀਆਂ ਹੋਈਆਂ ਨੇ, ਨਾਮ ਦੀਆਂ ਵੀ ਦੁਕਾਨਾਂ ਖੁੱਲੀਆਂ ਹੋਈਆਂ ਨੇ। ਜੇ ਕਿਸੇ ਨੇ ਸੋਨੇ ਦਾ ਅਸਲੀ ਗਹਿਣਾ ਲੈਣਾ ਹੈ ਜਾਂ ਅਸਲੀ ਹੀਰਾ ਲੈਣਾ ਹੈ ਗੁਰੂ ਪਿਆਰਿਓ, ਤੇ ਉਹਨੂੰ ਕਿੱਥੇ ਜਾਣਾ ਪਊਗਾ? ਉਹਨੂੰ ਕਿਸੇ ਜੌਹਰੀ ਦੀ ਦੁਕਾਨ ਤੇ ਜਾਣਾ ਪਊਗਾ, ਤੇ ਫਿਰ ਉਸ ਹੀਰੇ ਦੀ ਕੀਮਤ ਵੀ ਪੂਰੀ ਤਾਰਨੀ ਪਊਗੀ, ਬਹੁਤ ਵੱਡੀ ਤਾਰਨੀ ਪਊਗੀ। ਜੇ ਸੋਨਾ ਲੈਣਾ ਖਰਾ ਤੇ ਉਹਦੀ ਕੀਮਤ ਵੀ ਪੂਰੀ ਤਾਰਨੀ ਪਊਗੀ। ਤੇ ਜਿਹੜਾ ਗੁਰੂ ਪਿਆਰਿਓ ਸੜਕਾਂ ਦੇ ਕੰਢਿਆਂ ਦੇ ਉੱਤੇ ਥੱਲੇ ਬੋਰੀਆਂ ਵਿਛਾ ਕੇ ਮੇਲਿਆਂ ਦੇ ਉੱਤੇ ਇਕੱਠਾਂ ਦੇ ਵਿੱਚ ਮਿਲ ਜਾਂਦਾ ਹੈ, ਸੋਨਾ ਵੀ ਮਿਲ ਜਾਂਦਾ ਹੈ, ਸੋਨੇ ਵਾਂਗੂ ਚਮਕਦੇ ਹੁੰਦੇ ਆ ਨਾ ਗਹਿਣੇ, ਆਮ ਮਿਲ ਜਾਂਦੇ ਨੇ, ਉਹਨਾਂ ਦੀ ਕੀਮਤ ਵੀ ਬੜੀ ਥੋੜੀ ਹੁੰਦੀ ਹੈ, ਪਰ ਉਹਨਾਂ ਦੀ ਖਾਸ ਕੀ ਹੁੰਦੀ ਹੈ ਗੁਰੂ ਪਿਆਰਿਓ? ਉਹ ਮਲੰਮਾ ਚੜਿਆ ਹੁੰਦਾ, ਤਿੰਨ ਕੁ ਮਹੀਨੇ ਚਾਰ ਕੁ ਮਹੀਨੇ ਉਹ ਮਲੰਮਾ ਰਹਿੰਦਾ, ਉਸ ਤੋਂ ਬਾਅਦ ਉਹ ਮਲੰਮਾ ਜਿਹੜਾ ਪਾਲਿਸ਼ ਜਿਹੜੀ ਉਤਰ ਜਾਂਦੀ ਹੈ, ਤੇ ਜਦੋਂ ਪਾਲਿਸ਼ ਉਤਰ ਜਾਂਦੀ ਹੈ ਫਿਰ ਉਹਨੂੰ ਨਾਲੀ ਚ ਸੁੱਟ ਦਿੰਦੇ ਨੇ, ਫਿਰ ਉਹਨੂੰ ਬੇਕਾਰ ਸਮਝ ਕੇ ਕੂੜਾ ਦਾਨ ਚ ਸੁੱਟ ਦਿੰਦੇ ਨੇ ਵੀ ਇਹ ਤਾਂ ਨਕਲੀ ਸੀ। ਮਿਲਿਆ ਵੀ ਪੰਜ ਦਸ ਰੁਪਈਏ ਦਾ ਹੀ ਹੈ ਨਾ, ਮਿਲਿਆ ਵੀ ਪੰਜ ਦਸ ਰੁਪਈਏ ਦਾ, ਵੀਹ ਰੁਪਈਏ ਦਾ। ਇਸੇ ਤਰ੍ਹਾਂ ਗੁਰੂ ਪਿਆਰਿਓ ਜੇ ਨਾਮ ਦੀ ਦਾਤ ਲੈਣੀ ਹੈ ਤਾਂ ਫੇਰ ਸਾਨੂੰ ਪੂਰੇ ਸਮਰੱਥ ਗੁਰੂ ਦੇ ਦਰ ਤੇ ਹੀ ਆਉਣਾ ਪਊਗਾ ਤੇ ਇਹਦੇ ਲਈ ਭੇਟ ਵੀ ਫਿਰ ਪੂਰੀ ਓ ਦੇਣੀ ਪਊ। ਕੀ ਭੇਟ ਦੇਣੀ ਪਊਗੀ? ਤਾਂ ਪਾਤਸ਼ਾਹ ਤਾਂ ਇੱਥੋਂ ਤੱਕ ਕਹਿੰਦੇ ਨੇ ਤਾਨ ਮਾਨ ਧਾਨ ਸਭ ਸੌਂਪ ਗੁਰ ਕਹੋ, ਐਡੋ ਵੱਡੀ ਭੇਟ ਗੁਰੂ ਪਿਆਰੀ ਕੋਈ ਹੋ ਹੀ ਨਹੀਂ ਸਕਦੀ, ਫੇਰ ਨਾਮ ਦੀ ਦਾਤ ਮਿਲੂ। ਕਹਿੰਦੇ ਆਪਣਾ ਤਨ ਆਪਣਾ ਮਨ ਆਪਣਾ ਧਨ ਸਭ ਕੁਝ ਗੁਰੂ ਨੂੰ ਸਮਰਪਿਤ ਕਰ, ਫਿਰ ਗੁਰੂ ਜਿਹੜਾ ਹੈ ਉਹ ਬਖਸ਼ਿਸ਼ ਕਰੇਗਾ, ਫਿਰ ਗੁਰੂ ਜਿਹੜਾ ਉਹ ਕਿਰਪਾ ਕਰੇਗਾ, ਫਿਰ ਗੁਰੂ ਜਿਹੜਾ ਹੈ ਉਹ ਆਪਣੀ ਮਿਹਰ ਦੇ ਨਾਲ ਗੁਰੂ ਪਿਆਰੇ ਉਹ ਨਵਾਜੂਗਾ। ਤਾਂ ਸਮਰੱਥ ਗੁਰੂ ਦੇ ਦਰ ਤੋਂ ਇਨਾਮ ਮਿਲਣਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਮਾਫ ਕਰਨਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਥੇ ਸਾਨੂੰ ਸਮਝਾਉਂਦੇ ਹੈ, ਕਹਿੰਦੇ ਹਉਮੈ ਗਰਭ ਨਿਵਾਰੀਐ ਕਾਮ ਕ੍ਰੋਧ ਹੰਕਾਰ। ਇਹ ਮੰਗਾ ਨੇ ਗੁਰੂ ਪਿਆਰਿਓ ਕਿ ਹੇ ਸਮਰੱਥ ਸਤਿਗੁਰੂ ਮੈਨੂੰ ਭੀਖ ਦੇ, ਹਉਮੈ ਦੂਰ ਹੋ ਜਾਏ, ਕਾਮ ਦੂਰ ਹੋ ਜਾਏ, ਕ੍ਰੋਧ ਦੂਰ ਹੋ ਜਾਏ, ਹੰਕਾਰ ਦੂਰ ਹੋ ਜਾਏ। ਹਉਮੈ ਹੰਕਾਰ, ਇਹ ਫਰਕ ਹੈ ਗੁਰੂ ਪਿਆਰਿਓ ਦੋਨਾਂ ਦੇ ਵਿੱਚ ਸੂਖਮ। ਵਿਦਵਾਨ ਦੱਸਦੇ ਆ ਕਹਿੰਦੇ ਦੋਨਾਂ ਚ ਸੂਖਮ ਫਰਕ ਹੈ। ਪੰਜਵੇਂ ਪਾਤਸ਼ਾਹ ਦਾ ਬਚਨ ਪੜ੍ਹਦੇ ਆ ਨਾ, ਪੰਚ ਦੋਖ ਔਰ ਅਹਮ ਰੋਗ ਇਹੋ ਤਨ ਤੇ ਸਗਲ ਦੂਰ ਕੀਨ। ਪੰਚ ਦੋਖ ਕਿਹੜੇ ਹੈ? ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਅਹਮ ਰੋਗ ਹਉਮੈ ਦਾ ਰੋਗ। ਵਿਦਵਾਨਾਂ ਨੇ ਸੂਖਮ ਭੇਦ ਦੱਸਿਆ ਹਉਮੈ ਤੇ ਹੰਕਾਰ ਦੇ ਵਿਚਕਾਰ। ਕਹਿੰਦੇ ਹਉਮੈ ਜਿਹੜੀ ਹੈ ਇਹ ਜੀਵ ਨੂੰ ਅਕਾਲ ਪੁਰਖ ਨਾਲੋਂ ਤੋੜਦੀ ਹੈ ਤੇ ਹੰਕਾਰ ਜਿਹੜਾ ਉਹ ਜੀਵ ਨੂੰ ਜੀਵ ਨਾਲੋਂ ਤੋੜਦਾ, ਮਨੁੱਖ ਨੂੰ ਮਨੁੱਖ ਨਾਲੋਂ ਤੋੜਦਾ, ਮਨੁੱਖ ਨੂੰ ਸੰਸਾਰ ਨਾਲੋਂ ਤੋੜਦਾ। ਇਹ ਵੀ ਔਗਣ, ਹਉਮੈ ਵੀ ਔਗਣ, ਹਉਮੈ ਦਾ ਬਾਹਲਾ ਵੱਡਾ ਰੋਗ ਹੈ। ਤਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਹੇ ਅਕਾਲ ਪੁਰਖ, ਹੇ ਸਤਿਗੁਰੂ ਸਾਡੇ ਤੇ ਕਿਰਪਾ ਕਰ, ਸਾਡੇ ਇਹ ਵਿਕਾਰ ਜਿਹੜੇ ਨੇ, ਇਹ ਔਗਣ ਜਿਹੜੇ ਨੇ, ਇਹ ਦੂਰ ਹੋ ਜਾਣ।
ਲੱਭ ਲੋਭ ਪਰ ਜਾਲੀਐ ਨਾਮ ਮਿਲੈ ਆਧਾਰ।
ਹੋਰ ਕੀ ਗੁਰ ਪਿਆਰੀ ਉਹ ਮੰਗ ਹੈ? ਕਹਿੰਦੇ ਲੱਭ ਲੋਭ ਪਰ ਜਾਲੀਐ, ਲੱਭ ਤੇ ਲੋਭ। ਲੱਭ ਦਾ ਮਤਲਬ ਹੁੰਦਾ ਗੁਰ ਪਿਆਰੀ ਉਹ ਖਾਣ ਪੀਣ ਦਾ ਚਸਕਾ, ਤੇ ਲੋਭ ਕਿਸੇ ਵੀ ਚੀਜ਼ ਦਾ ਹੋ ਸਕਦਾ। ਲੋਭ ਖਾਣ ਪੀਣ ਦਾ ਵੀ ਹੋ ਸਕਦਾ, ਲੋਭ ਪੈਸੇ ਦਾ ਵੀ ਹੋ ਸਕਦਾ, ਲੋਭ ਰਾਜ ਦਾ ਵੀ ਹੋ ਸਕਦਾ, ਲੋਭ ਸ਼ੌਹਰਤ ਦਾ ਵੀ, ਵਡਿਆਈ ਦਾ ਵੀ ਹੋ ਸਕਦਾ, ਲੋਭ ਕਾਸੇ ਦਾ ਵੀ ਹੋ ਸਕਦਾ, ਕਿਸੇ ਵੀ ਵਸਤੂ ਦਾ ਹੋ ਸਕਦਾ। ਪਰ ਲੱਭ ਦਾ ਮਤਲਬ ਹੈ ਖਾਣ ਪੀਣ ਦਾ ਚਸਕਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਬਹੁਤੇ ਖਾਣ ਪੀਣ ਦੇ ਜਿਹੜੇ ਚਸਕੇ ਹੈ ਨਾ, ਇਹ ਸਰੀਰ ਤੇ ਮਨ ਦੋਵਾਂ ਲਈ ਮਾੜੇ, ਇਹ ਵੀ ਦੂਰ ਕਰਵਾ ਲੈਣੇ ਚਾਹੀਦੇ ਆ। ਗੁਰੂ ਦੇ ਅੱਗੇ ਅਰਦਾਸ ਕਰਨੀ ਹੈ ਤੇ ਗੁਰੂ ਨੂੰ ਇਹ ਵੀ ਕਹਿ ਦੇਣਾ ਚਾਹੀਦਾ ਮਹਾਰਾਜ ਲੱਭ ਲੋਭ ਪਰਜਾਲੀਐ। ਪਰਜਾਲੀਐ ਦਾ ਮਤਲਬ ਹੈ ਸਾਧਨਾ, ਰਾਖ ਕਰ ਦੇਣਾ। ਇਹਨੂੰ ਵੀ ਕਹਿੰਦੇ ਭਾਈ ਪੁਰਖੋ ਗੁਰੂ ਤੋਂ ਕਿਰਪਾ ਲੈ ਕੇ ਗੁਰੂ ਦੀ ਬਖਸ਼ਿਸ਼ ਦੇ ਨਾਲ ਆਪਣੇ ਮਨ ਚੋਂ ਬਾਹਰ ਕੱਢ ਦੇਣਾ ਚਾਹੀਦਾ, ਲੱਭ ਨੂੰ ਵੀ ਲੋਭ ਨੂੰ ਵੀ। ਇਹ ਅਰਦਾਸ ਹੈ ਸਤਿਗੁਰੂ ਜੀ, ਇਹ ਬੇਨਤੀ ਹੈ ਸਤਿਗੁਰੂ ਜੀ ਕਿ ਕਿਰਪਾ ਕਰੋ ਸਾਡੇ ਮਨ ਦੇ ਵਿੱਚੋਂ ਲੱਭ ਵੀ ਸੜ ਜਾਏ, ਸਾਡੇ ਮਨ ਦੇ ਵਿੱਚੋਂ ਲੋਭ ਵੀ ਸੜ ਜਾਏ, ਤੇ ਮਿਲੇ ਕੀ? ਕਹਿੰਦੇ ਮਿਲੇ ਨਾਮ ਮਿਲੇ ਆਧਾਰ, ਸਾਨੂੰ ਨਾਮ ਦਾ ਆਸਰਾ ਮਿਲ ਜਾਏ, ਬੰਦਗੀ ਦਾ ਆਸਰਾ ਮਿਲ ਜਾਏ, ਭਗਤੀ ਦਾ ਆਸਰਾ ਮਿਲ ਜਾਏ।
ਅਹਨ ਸੁਨਵ ਤਨ ਨਿਰਮਲਾ ਮੈਲਾ ਕਬੂ ਨਾ ਹੋਏ।
ਅਹਨਸ ਨਵ ਤਨ ਨਿਰਮਲਾ ਮੈਲਾ ਕਬਹੂ ਨਾ ਹੋਏ। ਸਤਿਗੁਰੂ ਜੀ ਕਹਿੰਦੇ ਭਾਈ ਅਕਾਲ ਪੁਰਖ ਦਾ ਨਾਮ, ਬੰਦਗੀ, ਭਜਨ, ਸੇਵਾ, ਸਿਮਰਨ, ਇਹ ਕਹਿੰਦੇ ਨਵਾਂ ਰਹਿੰਦਾ ਹੈ, ਕਿਉਂਕਿ ਅਕਾਲ ਪੁਰਖ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ, ਮਾਲਕ ਨਵਾਂ, ਕਦੇ ਪੁਰਾਣਾ ਨਹੀਂ ਹੁੰਦਾ। ਸੱਚ ਵੀ ਕਦੇ ਪੁਰਾਣਾ ਹੋਇਆ? ਸੱਚ ਕਦੇ ਪੁਰਾਣਾ ਨਹੀਂ ਹੁੰਦਾ, ਸੱਚ ਨਵਾਂ ਹੀ ਹੁੰਦਾ। ਅਕਾਲ ਪੁਰਖ ਨਵਾਂ ਹੀ ਹੈ, ਅਕਾਲ ਪੁਰਖ ਦਾ ਨਾਮ, ਬੰਦਗੀ, ਭਗਤੀ ਇਹ ਨਵੀਂ ਹੈ। ਮੈਲ ਤੋਂ ਰਹਿਤ ਹੈ, ਇਹ ਕਦੇ ਮੈਲਾ ਨਹੀਂ ਹੁੰਦਾ। ਅਹਨਸ, ਅਹਨਸ ਦਾ ਮਤਲਬ ਹੈ ਦਿਨ ਰਾਤ। ਨਵਤਨਾ ਨਵਈ, ਨਵਤਨ ਨਵਈ। ਨਿਰਮਲ ਦਾ ਮਤਲਬ ਹੈ ਮੈਲ ਰਹਿਤ, ਇਹ ਮੈਲ ਰਹਿਤ ਹੈ। ਮੈਲਾ ਕਬਹੂ ਨਾ ਹੋਏ, ਇਹ ਕਦੇ ਮੈਲਾ ਨਹੀਂ ਹੁੰਦਾ, ਇਹਨੂੰ ਕਦੇ ਮੈਲ ਨਹੀਂ ਲੱਗਦੇ।
ਨਾਨਕ ਇਹ ਬੇਬੇ ਛੁੱਟੀ ਹੈ ਨਦਰ ਤੇਰੀ ਸੁਖ ਹੋ।
ਨਾਨਕ ਇਹ ਬਿੱਧ ਛੁੱਟੀ ਹੈ। ਹੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ, ਇਹ ਜਿਹੜੇ ਸੰਗਤ ਚ ਬੈਠੇ ਆ, ਇਹਨਾਂ ਨੂੰ ਸਮਝਾਓ ਕਿ ਇਸ ਵਿਧੀ ਨਾਲ ਛੁੱਟਿਆ ਜਾ ਸਕਦਾ, ਇਸ ਤਰੀਕੇ ਨਾਲ ਛੁੱਟਿਆ ਜਾ ਸਕਦਾ। ਕਿਹੜੇ ਤਰੀਕੇ ਦੇ ਨਾਲ? ਸਾਹੀ ਅਰਦਾਸ ਕਰਨੀ ਹੈ ਤੇ ਅਰਦਾਸ ਦੇ ਵਿੱਚ ਲਫ਼ਜ਼ ਕਹਿਣੇ, ਨਦਰ ਤੇਰੀ ਸੁੱਖ ਹੋਏ। ਹੇ ਅਕਾਲ ਪੁਰਖ, ਤੇਰੀ ਮਿਹਰ ਦੇ ਨਾਲ ਹੀ ਸੁੱਖ ਮਿਲਦਾ, ਤੇਰੀ ਮਿਹਰ ਦੇ ਨਾਲ ਹੀ ਸਾਰਾ ਸੰਸਾਰ ਚੱਲਦਾ, ਤੇਰੀ ਮਿਹਰ ਦੇ ਨਾਲ ਹੀ ਅਸੀਂ ਜੀਵ ਖਾਂਦੇ ਹਾਂ, ਅਸੀਂ ਜੀਵ ਪੀਂਦੇ ਹਾਂ। ਕਹਿੰਦੇ ਇਹੋ ਹੀ ਤਰੀਕਾ ਹੈ ਜਿਹਦੇ ਰਾਹੀਂ ਇਸ ਸੰਸਾਰ ਤੋਂ ਛੁੱਟਿਆ ਜਾ ਸਕਦਾ ਹੈ। ਇਸ ਕਰਕੇ ਜਦੋਂ ਵੀ ਗੁਰੂ ਪਿਆਰੀ ਨੂੰ ਗੁਰੂ ਦਰ ਤੇ ਆਉਣਾ ਹੈ, ਅਰਦਾਸ ਕਰਨੀ ਹੈ, ਤੇ ਅਰਦਾਸ ਜਿੱਥੇ ਅਸੀਂ ਜ਼ਮੀਨ ਜਾਇਦਾਦ ਧਨ ਦੌਲਤ ਤੰਦਰੁਸਤੀ ਲਈ ਕਰਨੀ ਹੈ, ਉੱਥੇ ਇਹ ਵੀ ਕਰ ਦੇਣੀ ਹੈ ਕਿ ਸੱਚੇ ਪਾਤਸ਼ਾਹ ਇਹ ਮਨ ਦੇ ਵਿੱਚੋਂ ਔਗਣਾਂ ਦਾ ਜਿਹੜਾ ਵਾਸ ਹੋਇਆ ਪਿਆ ਇਹ ਬਾਹਰ ਨਿਕਲੇ, ਇਹਦੀ ਜਗ੍ਹਾ ਦੇ ਉੱਤੇ ਤੁਹਾਡੀ ਰਹਿਮਤ ਦੇ ਨਾਲ ਸੁੱਖ ਆਵੇ, ਕਿਰਪਾ ਆਵੇ, ਬਖਸ਼ਿਸ਼ ਆਵੇ। ਇਹ ਅਰਦਾਸ ਕਰਨ ਦਾ ਤਰੀਕਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ। ਸਤ ਸੰਗਤ ਜੀ, 15 ਅਕਤੂਬਰ ਨੂੰ ਦੀਨ ਦੁਨੀਆਂ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਆਪਾਂ ਮਨਾ ਰਹੇ ਹਾਂ। ਬੜੀ ਰਹਿਮਤ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਇਸ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਤੇ ਸਮੁੱਚੇ ਸਿੱਖ ਜਗਤ ਦੇ ਉੱਤੇ, ਬੜੇ ਵੱਡੇ ਪੱਧਰ ਦੇ ਉੱਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਜਿਹੜੇ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਹੋ ਰਹੇ ਨੇ, ਉੱਥੇ ਆਪਾਂ ਨੇ ਜਿਹੜੀਆਂ ਹਾਜ਼ਰੀਆਂ ਲਵਾਉਣੀਆਂ ਹੈ। ਔਰ ਨਾਲ ਹੀ ਇਸ ਵਰ੍ਹੇ 2019 ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਪੁਰਬ ਜਿਹੜਾ ਹੈ ਉਹ ਮਨਾ ਰਿਹਾ ਸਮੁੱਚਾ ਸਿੱਖ ਜਗਤ। ਤੇ ਇਸ ਮੌਕੇ ਦੇ ਉੱਤੇ ਹਰ ਬੱਚਾ, ਹਰ ਬਜ਼ੁਰਗ, ਹਰ ਸਿੱਖ ਇਸਤਰੀ, ਹਰ ਸਿੱਖ ਜਿਹੜਾ ਨੌਜਵਾਨ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਪ੍ਰਚਾਰਕ ਬਣ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸੰਦੇਸ਼ਾਂ ਦਾ ਪਰ ਉਪਦੇਸ਼ਾਂ ਦਾ ਪ੍ਰਚਾਰ ਪ੍ਰਸਾਰ ਕਰਨ ਲਈ, ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ ਦੇ ਲਈ ਜਿਹੜਾ ਹੈ ਉਹ ਕਮਰ ਕਸਾ ਕਸੇ ਤਿਆਰੀ ਕਰੇ। ਰਲ ਮਿਲ ਕੇ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾ ਸਕੀਏ। ਬਹੁਤ ਬਹੁਤ ਧੰਨਵਾਦ ਆਪ ਸਾਰੀ ਸੰਗਤ ਦਾ ਜਿਨ੍ਹਾਂ ਨੇ ਇਸ ਅਸਥਾਨ ਦੇ ਉੱਤੇ ਗੁਰੂ ਕੇ ਪਾਵਨ ਪਵਿੱਤਰ ਹੁਕਮਨਾਮੇ ਦੀ ਕਥਾ ਵਿਚਾਰ ਸੁਣੀ ਹੈ, ਸਤਸੰਗਤ ਕੀਤੀ ਹੈ। ਸਤਿਗੁਰੂ ਜੀ ਵਾਹਿਗੁਰੂ ਅੱਗੇ ਅਰਦਾਸ, ਸੱਚੇ ਪਾਤਸ਼ਾਹ ਤੁਹਾਡੇ ਤੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ, ਖੁਸ਼ੀਆਂ ਖੇੜੇ ਬਖਸ਼ੇ। ਆਖਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੇ।
ਤਹਿਨ ਸੁਨਾਵ ਤਨ ਨਦਰ ਤੇਰੇ ਸੁਖ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।